ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974 416-836-6974। Explicitly authorized by management of Red FM.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟ੍ਰੇਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ। 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ। ਲੋਕਰ ਅਪਲਾਈਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਐਂਡ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473004730084 36।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636
9057936336 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
first, second, third mortgage, home equity, business loan, debt consolidation, refinance, rent to only, call karo Devinder Pawar nu 647-988-8731-647-988-8731.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utar de han. License number 10845, independently owned and operated.
HK Tire Center. Tusi itthon kise vi kisam diyan gaddiyan ate truckan de tire khareed sakde ho. Nave ate purane truck ate karan de tires. Vakh vakh companyan de tire jivein ki Continental, Bridgestone, Hankook, Michelin, Dunlop, Yokohama ate Chinese companyan de tire oh vi bahut hi vadhiya ate wajib keematan te. Mrs. Saga location te call karo 647-295-4600 ja phir London 647-401-8230 ja phir ajj inna de location te pahuncho 6191 Atlantic Drive Mrs. Saga.
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ। ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777। ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, 2 ਵਜੇ ਸਾਡੀ ਵਾਰੀ ਹੁੰਦੀ ਹੈ ਜੀ ਰੇਡੀਓ ਪ੍ਰੋਗਰਾਮ ਨਗਾਰਾ ਦੀ, ਅਤੇ 3 ਵਜੇ ਤੱਕ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਰਹਿੰਦੀ ਹੈ ਲਗਾਤਾਰ 1 ਘੰਟਾ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ। ਕਿਤੇ ਕਿਤੇ ਇਸ ਪ੍ਰੋਗਰਾਮ ਨੂੰ ਮੈਂ ਹੋਸਟ ਕਰਦਾ, ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ। ਤੁਸੀਂ ਸੁਣਦੇ ਹੋ, ਮਿਹਰਬਾਨੀ, ਬਹੁਤ ਬਹੁਤ ਕਾਲ ਕਰਦੇ ਹੋ, ਧੰਨਵਾਦ ਤੁਹਾਡਾ। ਕੱਲ੍ਹ ਆਪਾਂ ਇੱਕ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਕੱਲ੍ਹ ਕੁਝ ਇਲੈਕਸ਼ਨ ਦੇ ਸੁਨੇਹੇ ਸੀ ਅਤੇ ਇੱਕ ਸਾਡੇ ਸਪੋਂਸਰ ਆਉਂਦੇ ਹੁੰਦੇ ਨੇ ਧਾਲੀਵਾਲ ਸਾਹਿਬ, ਕੱਲ੍ਹ ਫਿਰ ਸਮਾਂ ਨਹੀਂ ਲੱਗਿਆ ਸ਼ਿਵਿੰਦਰ ਨੂੰ ਲਾਈਨ 'ਤੇ ਅਸੀਂ ਲਿਆ ਸੀਗਾ, ਪਰ ਸਮੱਸਿਆ ਇਹ ਹੋਈ ਕਿ ਸਮਾਂ ਹੀ ਹੈ ਨਹੀਂ ਸੀਗਾ। ਜਿਹੜੀ ਗੱਲਬਾਤ ਆਪਾਂ ਸ਼ੁਰੂ ਕੀਤੀ ਸੀ ਉਹ ਬੜੀ ਉਹਦੇ 'ਤੇ ਬੜੀ ਸੰਜੀਦਾ ਵਿਚਾਰ ਚਰਚਾ ਦੀ ਜ਼ਰੂਰਤ ਆ, ਅਤੇ ਇਸੇ ਕਰਕੇ ਅਸੀਂ ਸ਼ਿਵਿੰਦਰ ਨੂੰ ਦੁਬਾਰਾ ਅੱਜ ਪਹਿਲਾਂ ਹੀ ਪ੍ਰੋਗਰਾਮ 'ਚ ਨਾਲ ਲੈ ਲਿਆ। ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ ਜੀ। ਅਜੇ ਵੀ ਖਬਰਾਂ ਆ ਰਹੀਆਂ ਨੇ, ਰਿਪੋਰਟਿੰਗ ਜਾਰੀ ਆ ਪੰਜਾਬ 'ਚੋਂ, ਪਰ ਗੱਲ ਇਹ ਆ ਦੋਸਤੋ, ਸਿੱਧੂ ਮੂਸੇਵਾਲਾ ਦੀ ਗੱਲਬਾਤ ਕਰ ਰਹੇ ਹਾਂ, ਅਤੇ ਗੱਲ ਇਹ ਆ ਕਿ ਟੀਵੀ ਤਾਂ ਤੁਸੀਂ ਦੇਖੋ, ਟੀਵੀ 'ਤੇ ਤਾਂ ਵਾਰ-ਵਾਰ ਉਹੀ ਚੀਜ਼ਾਂ ਦਿਖਾਈ ਜਾਂਦੇ, ਪਰ ਕਿਸੇ ਵਰਤਾਰੇ ਦੀ ਡੂੰਘਿਆਈ ਦੇ ਵਿੱਚ ਜਾ ਕੇ ਕਾਰਨ ਲੱਭਣ ਦੀ ਕੋਸ਼ਿਸ਼ ਕਰਨਾ, ਇਹ ਮੇਰਾ ਖਿਆਲ ਘੱਟ ਚੈਨਲਸ ਵਾਲੇ ਕਰ ਰਹੇ ਨੇ। ਹਥਿਆਰਾਂ ਦਾ ਮਸਲਾ, ਗਾਇਕੀ ਦਾ ਮਸਲਾ, ਕਿਵੇਂ ਗਾਇਕੀ ਆ ਜਿਹੜੀ ਉਹ ਉਲਾਰ ਹੋਈ ਹੋਈ ਆ ਪੰਜਾਬ ਦੀ ਹਥਿਆਰਾਂ ਵਾਲੇ ਪਾਸੇ, ਗੁੰਡਾ ਕਲਚਰ ਆ ਜਿਹੜਾ ਉਹ ਪਨਪ ਰਿਹਾ ਹੈ। ਇਸ ਤੋਂ ਵੀ ਅੱਗੇ ਸ਼ਿਵਿੰਦਰ ਇਸ ਗੱਲ 'ਤੇ ਵੀ ਮੈਂ ਉਮੀਦ ਕਰੂੰਗਾ ਗੱਲ ਕਰਨਗੇ ਕਿ ਇੱਕ ਬੰਦਾ ਜਿਹੜਾ ਜਿਹਦੇ ਵਿੱਚ ਜਿਹਦੇ ਅੰਦਰ ਕਲਾ ਪਈ ਹੈ, ਜਿਹੜਾ ਲਿਖਦਾ, ਜਿਹੜਾ ਗਾਉਂਦਾ, ਆਖਰ ਕਿਉਂ ਉਹ ਇੱਧਰਲੇ ਪਾਸੇ ਉਲਾਰ ਹੋ ਜਾਂਦਾ, ਕਿਉਂ ਹਥਿਆਰਾਂ ਦੇ ਗੀਤ ਗਾਉਣ ਲੱਗ ਜਾਂਦਾ, ਕਿਉਂ ਉਹ ਲੋਕਾਂ ਦੀ ਜ਼ਿੰਦਗੀ ਦੇ ਜਿਹੜੇ ਮਸਲੇ ਨੇ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੇ ਮਸਲੇ ਨੇ ਜਿਹੜੇ, ਉਹਦੇ ਬਾਰੇ ਗੱਲ ਕਰਨ ਦੀ ਬਜਾਏ ਉਹ ਜਗੀਰੂ ਕਲਚਰ ਬਾਰੇ ਗੱਲ ਕਿਉਂ ਕਰਨ ਲੱਗ ਜਾਂਦਾ। ਉਹ ਸਿਸਟਮ ਦੀਆਂ ਹੱਥ ਠੋਕਾ ਸਿਆਸੀ ਪਾਰਟੀਆਂ ਨੇ ਜਿਹੜੀਆਂ, ਆਮ ਬੰਦਾ, ਸਿਆਣਾ ਸੂਝਵਾਨ ਬੰਦਾ ਜਿਹੜਾ, ਉਹ ਇੱਕ ਪਾਸੇ ਜਿੱਥੇ ਕਹਿੰਦਾ ਕਿ ਇਹ ਸਿਸਟਮ ਮਾੜਾ ਅਤੇ ਇਹਨੂੰ ਸਿਆਸੀ ਪਾਰਟੀਆਂ ਨਿਘਾਰ ਵੱਲ ਜਾ ਰਹੀਆਂ ਨੇ, ਆਪ ਹੀ ਕਿਉਂ ਉਹ ਉਹਨਾਂ ਸਿਆਸੀ ਪਾਰਟੀਆਂ ਦੀ ਪਪਿਟ ਬਣ ਜਾਂਦਾ। ਹੁਣ ਜਿਹੜੇ ਬੱਚੇ ਹੁੰਦੇ ਨੇ, ਬੱਚੇ ਦੇ ਦਿਮਾਗ ਤਾਂ ਕੋਰੇ ਹੁੰਦੇ ਨੇ ਨਾ, ਬੱਚੇ ਦੇ ਮਨ ਦੇ ਵਿੱਚ ਜਿਹੜਾ ਕੁਝ ਪਿਆ ਹੈ, ਬਜਾਏ ਇਹਦੇ ਕਿ ਉਹ ਸਮਾਜ ਨੂੰ ਵਧੀਆ ਸੇਧ ਦੇਣ ਵੱਲ ਵਧੇ ਜਾਂ ਉਹਦੀ ਕਲਾ ਜਿਹੜੀ ਉਹ ਲੋਕ ਪੱਖੀ ਹੋਵੇ, ਉਹਦੀ ਕਲਾ ਇੱਧਰਲੇ ਪਾਸੇ ਨੂੰ ਕਿਉਂ ਚਲੀ ਜਾਂਦੀ ਹੈ ਕਿ ਉਹ ਪ੍ਰਚਲਿਤ ਜਿਹੜੇ ਗਲਤ ਰੁਝਾਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਉਹ ਸੰਤੁਸ਼ਟੀ ਲੈਣ ਲੱਗਦਾ। ਗੁੰਡਾ ਕਲਚਰ, ਹਥਿਆਰਾਂ ਦੀ ਗੱਲ ਜਾਂ ਮਤਲਬ ਪੰਜਾਬੀ ਸ਼ਬਦਾਂ ਦਾ ਕੁਝ ਇਸ ਤਰ੍ਹਾਂ ਦਾ ਜੋੜ ਮੇਲ, ਜਿਹੜੀਆਂ ਗੱਲਾਂ ਸਾਨੂੰ ਗੱਲਾਂ 'ਚ ਸੁਣਨ ਵੇਲੇ ਤਾਂ ਬੜਾ ਸਵਾਦ ਦਿੰਦੀਆਂ ਨੇ, ਅਸੀਂ ਸਾਰੇ ਬੱਕਰੇ ਬੁਲਾਉਂਦੇ ਹਾਂ, ਪਰ ਇਹਦੀ ਡੂੰਘਿਆਈ 'ਚ ਕੋਈ ਨਹੀਂ ਜਾਂਦਾ। ਵੀ ਫੋਰ ਐਗਜ਼ਾਮਪਲ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ, ਅਤੇ ਉਹਨਾਂ 'ਤੇ ਤਾਂ ਅਸੀਂ ਡਾਂਸ ਕਰਨ ਲੱਗ ਜਾਂਦੇ ਹਾਂ, ਪਰ ਇਹਦਾ ਮਤਲਬ ਕੀ ਬਣਦਾ? ਇਹਨਾਂ ਗੱਲਾਂ ਬਾਰੇ ਵੀ ਸੋਚਣਾ ਬਣਦਾ ਹੈ, ਤਾਂ ਕਿ ਕੋਈ ਨੌਜਵਾਨ ਉੱਭਰ ਰਿਹਾ ਕਲਾਕਾਰ ਜਾਂ ਜਿਹੜਾ ਕਲਾਕਾਰ ਆਪਣੀ ਜਨਮ ਭੂਮੀ ਤੋਂ ਉੱਠ ਕੇ ਦੁਨੀਆ ਪੱਧਰ 'ਤੇ ਮਸ਼ਹੂਰ ਹੋ ਜਾਵੇ, ਅਤੇ ਨਾਲ ਦੀ ਨਾਲ ਉਹ ਪਿੰਡ ਦੀ ਗੱਲ ਵੀ ਕਰਦਾ ਹੋਵੇ, ਪਿੰਡ ਦੇ ਵਿੱਚ ਰਹਿਣ ਦੀ ਗੱਲ ਵੀ ਕਰਦਾ ਹੋਵੇ, ਜਿੱਥੇ ਇਹ ਵਿਲੱਖਣਤਾਵਾਂ ਸੀ ਸਿੱਧੂ ਮੂਸੇਵਾਲੇ ਦੇ ਵਿੱਚ, ਪਰ ਨਾਲ ਦੀ ਨਾਲ ਉਹ ਸਥਾਪਿਤ ਕਲਚਰ ਤੋਂ ਅੱਗੇ ਕਿਉਂ ਨਹੀਂ ਵਧਿਆ? ਉਹ ਲੋਕਾਂ ਦੀਆਂ ਜ਼ਿੰਦਗੀਆਂ ਦੀਆਂ ਜੋ ਪ੍ਰੋਬਲਮ ਸੀ ਆਪਣੇ ਗੀਤਾਂ ਰਾਹੀਂ, ਆਪਣੀ ਆਵਾਜ਼ ਰਾਹੀਂ, ਉਹਨਾਂ ਨੂੰ ਕਿਉਂ ਨਹੀਂ ਸੰਬੋਧਿਤ ਹੋਇਆ? ਉਹ ਸਿਰਫ ਜਿਹੜੀਆਂ ਸਤਹੀ ਪੱਧਰ ਦੀਆਂ ਗੱਲਾਂ ਨੇ, ਸੁਪਰਫੀਸ਼ੀਅਲ ਗੱਲਾਂ ਨੇ, ਜਿਹੜੀਆਂ ਜਗੀਰੂ ਕਲਚਰ ਨੂੰ ਵਡਿਆਉਂਦੀਆਂ ਨੇ, ਜਿਹੜੀਆਂ ਗੱਲਾਂ ਸੁਣਨ ਨੂੰ ਸਾਨੂੰ ਸੋਹਣੀਆਂ ਲੱਗਦੀਆਂ ਨੇ, ਤਾਂ ਸਾਨੂੰ ਵੀ ਕਿਉਂ ਸੋਹਣੀਆਂ ਲੱਗਦੀਆਂ ਨੇ ਉਹ ਗੱਲਾਂ? ਇਹਦੇ ਬਾਰੇ ਚਰਚਾ ਨਹੀਂ ਕੀਤੀ ਗਈ। ਮੇਰਾ ਖਿਆਲ ਅੱਜ ਅਸੀਂ ਇਹਦੇ ਬਾਰੇ ਚਰਚਾ ਕਰਾਂਗੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ, ਚਰਨਜੀਤ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਜਿੱਥੇ ਉਦਾਸੀ ਵਾਲਾ ਮਾਹੌਲ ਆ, ਬਹੁਤ ਵੱਡਾ ਇਕੱਠ ਹੋਇਆ ਸਿੱਧੂ ਮੂਸੇਵਾਲ ਦੇ ਸੰਸਕਾਰ ਵੇਲੇ, ਮੇਰਾ ਖਿਆਲ ਬਹੁਤੇ ਪੰਜਾਬੀ ਨੇ ਜਿਹੜੇ ਉਹ ਭਾਵੇਂ ਦੂਰ ਬੈਠੇ ਨੇ ਪਰ ਉਹਨਾਂ ਦੇ ਮਨ ਤਾਂ ਉਦਾਸ ਨੇ, ਪਰ ਆਹ ਵੱਡੇ ਵੱਡੇ ਸਵਾਲ ਪਏ ਨੇ ਕਿ ਇੱਕ ਆਮ ਬੰਦਾ ਜਿਹੜਾ, ਆਮ ਬੱਚਾ ਜਿਹੜਾ ਜਿਹਦੇ 'ਚ ਕਲਾ ਹੈਗੀ ਆ, ਜਿਹੜਾ ਸੋਹਣਾ ਗਾ ਸਕਦਾ, ਲਿਖ ਸਕਦਾ, ਬੋਲ ਸਕਦਾ, ਜਿਹਦੀ ਕਲਾ ਦੀ ਜਿਹੜੀ ਪ੍ਰਸ਼ੰਸਾ ਸਾਰੀ ਦੁਨੀਆ ਦੇ ਵਿੱਚ ਹੋ ਰਹੀ ਆ, ਇਹ ਕੀ ਕਾਰਨ ਨੇ ਕਿ ਉਹਦੀ ਕਲਾ ਜਿਹੜੀ ਉਹ ਆਲੇ ਦੁਆਲੇ ਨੂੰ ਬਦਲਣ ਵੱਲ ਨਹੀਂ ਸਿੱਧਤ ਹੋਈ, ਉਹਦੀ ਕਲਾ ਆਲਾ ਦੁਆਲਾ ਜਿਹੋ ਜਿਹਾ ਹੈਗਾ ਉਹਨੂੰ ਉੱਥੇ ਰੱਖ ਕੇ ਹੀ, ਜਾਂ ਇਹ ਕਹਿ ਲਓ ਵੀ ਉਹਨੇ ਵੀ ਸਾਡੇ ਵਿੱਚ ਜਿਹੜੀਆਂ ਮਨਾਂ ਦੇ ਵਿੱਚ ਉਹ ਬਿਰਤੀਆਂ ਪਈਆਂ ਹੁੰਦੀਆਂ, ਜਿਹੜੇ ਰੁਝਾਨ ਮਾੜੇ ਪਏ ਆ, ਜਿਹੜੀਆਂ ਬਿਰਤੀਆਂ ਉਹਨੂੰ ਹੁਲਾਰਾ ਦਿੰਦੀਆਂ ਨੇ, ਉਹਨਾਂ ਨੂੰ ਹੀ ਜਗਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਵੀ, ਅਤੇ ਅਕਸਰ ਉਹਦਾ ਹੀ ਸ਼ਿਕਾਰ ਹੋ ਗਿਆ ਉਹ। ਤੁਸੀਂ ਕੀ ਸਮਝਦੇ ਹੋ?
ਚਰਨਜੀਤ, ਇੱਕ ਤਾਂ ਜਿਹੜੀ ਇੱਕ ਪੂਰੀ ਘਟਨਾ ਵਾਪਰੀ ਹੈ, ਇਹ ਦੁਖਦਾਈ ਘਟਨਾ, ਇਹਦੇ ਵਿੱਚ ਸਰਕਾਰ ਦਾ ਫੇਲੀਅਰ, ਸਰਕਾਰੀ ਏਜੰਸੀਆਂ ਦਾ ਫੇਲੀਅਰ ਹੈਗਾ, ਤੇ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਉਹ ਕਾਫੀ ਗੰਭੀਰ ਸਵਾਲ ਆ, ਜਿਹੜਾ ਕਿ ਸਵਾਲ ਸਾਡੇ ਮੀਡੀਆ ਵਿੱਚ ਹੋਣਾ ਚਾਹੀਦਾ ਸੀ, ਉਹ ਬਿਲਕੁਲ ਗਾਇਬ ਆ। ਕਦੀ ਜਗ੍ਹਾ ਤੇ ਲੋਕਾਂ ਨੂੰ ਜਜ਼ਬਾਤੀ ਕਰਕੇ ਆਪਣੀ TRP ਬਟੋਰਨੀ, ਜਾਂ ਫਿਰ ਆਪਣੇ ਵੱਲੋਂ ਜਿਹੜਾ ਦੋ ਤਿੰਨ ਤਿੰਨ ਗੱਲਾਂ ਲਾ ਲਾ ਕੇ ਜਿਹੜਾ ਖਬਰ ਨੂੰ ਜਿਹੜਾ ਚਲਾਉਣਾ, ਇੱਥੋਂ ਤੱਕ ਇਹ ਮਤਲਬ ਉਹ ਦੌਰ ਆ ਜਿੱਥੇ ਜਜ਼ਬਾਤਾਂ, ਇਨਸਾਨ ਦੇ ਜਿਹੜੇ ਜਜ਼ਬਾਤ ਨੇ ਨਾ, ਉਹਨਾਂ ਵਿੱਚੋਂ ਵੀ ਮਤਲਬ ਆਪਣੀ TRP ਬਟੋਰੀ ਜਾਂਦੀ ਹੈਗੀ ਆ, ਅਸੀਂ ਇਸ ਹੱਦ ਤੱਕ ਪਹੁੰਚ ਚੁੱਕੇ ਹਾਂ। ਇੱਕ ਜਿਹੜਾ ਸੰਜੀਦਾ ਜਿਹੜਾ ਤੁਹਾਡਾ ਸਵਾਲ ਹੈ ਨਾ, ਉਹਦੇ ਜਿਹੜੇ ਜਵਾਬ ਵੀ ਜੇ ਆਪਾਂ ਦਈਏ ਤਾਂ ਦੋ ਚੀਜ਼ਾਂ ਨੂੰ ਭਾਰਤ 'ਚ ਜੋੜ ਲੈਂਦੇ ਹਾਂ। ਇੱਕ ਤਾਂ ਗੈਂਗਸਟਰਾਂ ਦੀ ਉਤਪਤੀ ਵਾਲਾ ਕੰਮ, ਤੇ ਫਿਰ ਸਾਡੀ ਮਿਊਜ਼ਿਕ ਇੰਡਸਟਰੀ ਦਾ ਸੰਬੰਧ, ਫਿਰ ਜਿਹੜਾ ਉਹਦੇ ਨਾਲ ਆਪਾਂ ਜੋੜਾਂਗੇ ਵੀ ਤੁਹਾਡੇ ਜਿਹੜੇ ਸਵਾਲ ਦੇ ਜਵਾਬ ਸ਼ਾਇਦ ਇਹਦੇ ਵਿੱਚ ਚੰਗੀ ਤਰ੍ਹਾਂ ਆ ਜਾਏਗਾ। ਇੱਕ ਤਾਂ ਹੈਗਾ ਕਿ ਪੰਜਾਬ ਦੇ ਵਿੱਚ ਆਮ ਤੌਰ ਦੇ ਉੱਤੇ ਹਥਿਆਰਾਂ ਵਾਲਾ ਕਲਚਰ ਤਾਂ ਪੰਜਾਬ ਦੇ ਵਿੱਚ ਨਾ ਕੋਈ ਅੱਜ ਦਾ ਨਹੀਂ ਹੈਗਾ, ਬਹੁਤ ਪਹਿਲਾਂ ਦਾ ਰਿਹਾ, ਤੇ ਹਥਿਆਰ ਜਿਹੜਾ ਪੰਜਾਬ ਦੇ ਵਿੱਚ ਇੱਜ਼ਤ ਦੇ, ਆਬਰੂ ਦੇ, ਜੁਝਾਰੂਪਣ ਦੇ ਪ੍ਰਤੀਕ ਰਹੇ ਨੇ। ਹਥਿਆਰਬੰਦ ਇਨਕਲਾਬ ਵੀ ਪੰਜਾਬ ਦੇ ਵਿੱਚ ਹੁੰਦੇ ਰਹੇ ਨੇ, ਚਾਹੇ ਅਸੀਂ ਗੁਰੂ ਸਾਹਿਬ ਦੀਆਂ ਜਿਹੜੀਆਂ ਹੈਗੀਆਂ ਲੜਾਈਆਂ ਦੀ ਗੱਲ ਕਰੀਏ, ਗਦਰ ਮੂਵਮੈਂਟ ਦੀ ਗੱਲ ਕਰ ਲਈਏ, ਤੇ ਇਸ ਤੋਂ ਬਾਅਦ ਅੱਗੇ ਪਿੱਛੇ ਵਾਲੀਆਂ ਲੋਕ ਪੱਖੀ ਮੂਵਮੈਂਟਾਂ ਦੀ ਗੱਲ ਕਰ ਲਈਏ, ਇਹ ਮਤਲਬ ਪੰਜਾਬ ਦੇ ਹਥਿਆਰਾਂ ਨਾਲ ਜਿਹੜਾ ਇੱਕ ਉਹ ਰਿਸ਼ਤਾ ਰਿਹਾ ਹੈਗਾ। ਉਰੇ ਹੁਣ ਦਿੱਕਤ ਕੀ ਆ, ਜਿਹੜੇ ਆਹ ਵਾਲੇ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਆ, ਇਹ ਹਥਿਆਰ ਕੋਈ ਕਿਸੇ ਕੰਮ ਲਈ ਨਹੀਂ ਹੈਗੇ, ਇਹ ਮਤਲਬ ਆਪਣੀ ਫੋਕੀ ਫੋਕੀ ਚੌਧਰ ਦਿਖਦੀ ਇਹਦੇ ਵਿੱਚੋਂ, ਜਗੀਰੂ ਰੋਪ ਦਿੰਦਾ ਵਾ ਵੀ ਜਿਹਦੇ ਵਿੱਚ ਦਿੰਦਾ ਵੀ ਦੇਖੋ ਯਾਰ ਜੀ ਤੇਰੇ ਦੀ ਇੰਨੀ ਚੜ੍ਹਾਈ ਹੈ ਜਿਹਨੂੰ ਥਾਣੇਦਾਰ ਵੀ ਸਲੂਟ ਮਾਲਦਾ, ਡੀ ਸੀ ਵੀ ਜਾਣਦਾ, ਐਸ ਐਸ ਪੀ ਵੀ ਜਾਣਦਾ। ਸਿੱਧੀ ਜੀ ਗੱਲ ਹੈ ਕਿ ਡੀ ਸੀ ਐਸ ਐਸ ਪੀ ਸਾਨੂੰ ਚਾਂ ਜਾਣਦਾ ਹੋਊਗਾ, ਜੇ ਤੁਸੀਂ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਖੁਦ ਸਰਕਾਰ ਦੇ ਜਿਹੜੇ ਚੱਟੇ ਵੱਟੇ ਹੈਗੇ ਹੋ ਤਾਂ ਹੀ ਜਿਹੜਾ ਤੁਹਾਨੂੰ ਜਾਣੇਗਾ, ਅਦਰਵਾਈਜ਼ ਡੀ ਸੀ ਐਸ ਐਸ ਪੀ ਤੁਹਾਨੂੰ ਨਹੀਂ ਜਾਣੇਗਾ ਜੇ ਤੁਸੀਂ ਜੇ ਸੱਚੀ ਮੁੱਚੀ ਜਿਹੜਾ ਹੈਗਾ ਬਗਾਵਤੀ ਹੋ, ਐਂਟੀ ਸਟੈਬਲਿਸ਼ਮੈਂਟ ਹੈਗੇ ਹੋ। ਹੁਣ ਦੇਖਣਾ ਬਣਦਾ ਕਿ ਜਿਹੜਾ ਜੈਂਗਵਾਰ ਹੈ, ਫੁਗਰਾਪੰਥੀ ਹੈ, ਉਹਦੀ ਉਹ ਜਿਹੜਾ ਰਾਹ ਦੀ ਜਿਹੜੀ ਸ਼ਨਾਖਤ ਹੈ ਉਹ ਮੰਗ ਵੀ ਕਰਦੀ ਹੈ ਵੀ ਪੰਜਾਬ ਦੀ ਨੌਜਵਾਨੀ ਇਸ ਸਾਹ ਦੇ ਉੱਤੇ ਕਿਉਂ ਸੀ ਤੇ ਕਿਵੇਂ ਗਈ ਹੈ ਤੇ ਇਹੋ ਜਿਹੇ ਗੀਤ ਕਿਵੇਂ ਲਿਖੇ ਜਾ ਰਹੇ ਨੇ। ਇਹ ਲਗਾਤਾਰ ਜਿਹੜੇ ਅੱਗੇ ਵੀ ਆ ਰਹੇ ਨੇ ਤੇ ਇਹਨੂੰ ਮਤਲਬ ਆਪਾਂ ਦੇਖਣ ਲਈ ਜਿਹੜਾ ਹੈਗਾ ਗੈਂਗਸਟਰ ਆਪਣੇ ਆਪ ਦੇ ਵਿੱਚ, ਤੁਹਾਨੂੰ ਪਤਾ ਵੀ ਕੋਈ ਵੱਖਰਾ ਕਾਰਾ ਨਹੀਂ ਹੈਗਾ ਵੀ ਹਵਾ ਚੋਂ ਨਹੀਂ ਆਇਆ, ਇਹ ਸਿਆਸੀ ਸਰਪ੍ਰਸਤੀ ਅਧੀਨ ਪੈਦਾ ਹੋਏ ਨੇ। ਸਮੇਂ ਸਮੇਂ ਦੇ ਉੱਤੇ ਜਿਹੜੇ ਸਿਆਸੀ ਸਰਪ੍ਰਸਤੀ ਇਹਨਾਂ ਨੂੰ ਮਿਲਦੀ ਰਹੀ ਆ। ਕਾਂਗਰਸ ਦਾ ਜਦੋਂ 2002 ਤੋਂ ਲੈ ਕੇ 7 ਤੱਕ ਦਾ ਰਾਜ ਸੀ ਉਦੋਂ ਕੁਛ ਖਬਰਾਂ ਆਉਂਦੀਆਂ ਹੁੰਦੀਆਂ ਸੀ ਵੀ ਕਾਂਗਰਸ ਦੇ ਨਾ 2-4 ਮੰਤਰੀਆਂ ਨੇ ਗੈਂਗਸਟਰ ਪਾਲੇ ਹੋਏ ਹੈਗੇ ਨੇ, ਲੇਕਿਨ ਉਹ ਖਬਰਾਂ ਜਿਹੜੀਆਂ ਥੋੜੀ ਮੋਟੀ ਮੀਡੀਆ 'ਚ ਆਈਆਂ ਨੇ। ਫਿਰ ਉਦੋਂ ਬਾਅਦ ਵਿੱਚ ਅਕਾਲੀ ਦਲ ਦਾ ਰਾਜ ਆ ਗਿਆ 2007 ਤੋਂ ਲੈ ਕੇ 2017 ਤੱਕ ਦਾ, ਉਹਦੇ ਵਿੱਚ ਗੈਂਗਸਟਰ ਪੂਰੇ ਵਧੇ ਫੁੱਲੇ, ਕਹਿੰਦੇ ਕਹੋਂਦੇ ਕੀ ਵਿਕਰਮਜੀਤ ਸਿੰਘ ਮਜੀਠੀਆ ਕੀ ਹੋਰ ਉਹਨਾਂ ਦੇ ਸ਼ਰਿਆਂ ਮਤਲਬ ਕਹਿਣ ਦੀ ਲੋੜ ਨਹੀਂ, ਸ਼ਰਿਆਂ ਪਤਾ ਸੀਗਾ ਵੀ ਇਹਨਾਂ ਨੇ ਗੈਂਗਸਟਰ ਫਲਾਣਾ ਗੈਂਗਸਟਰ ਇਹਨਾਂ ਦਾ ਪਾਲਿਆ ਹੋਇਆ। ਉਦੋਂ ਬਾਅਦ ਕਈਆਂ ਨੇ ਉਹੀ ਪਾਰਟੀਆਂ ਜੁਆਇਨ ਵੀ ਕੀਤੀਆਂ ਹੈਗੀਆਂ ਕਿਉਂਕਿ ਹੁਣ ਇਹ ਗੈਂਗਸਟਰ ਦਾ ਜਿਹੜਾ ਇਹ ਗੁੰਡਾ ਗਰੋਹ ਹੈ ਲੀਡਰ ਚਲਾਉਂਦੇ ਨੇ, ਇੱਥੋਂ ਤੱਕ ਕਿ ਜਿਹੜਾ ਇਹਨਾਂ ਥਰੂ ਉਹ ਆਪਣੇ ਸਾਰੇ ਪੁੱਠੇ ਸਿੱਧੇ ਕੰਮ ਕਰਾਉਂਦੇ ਨੇ, ਇਹਦੇ ਰਾਹੀਂ ਨਸ਼ੇ ਦਾ ਕਾਰੋਬਾਰ ਵੀ ਹੁੰਦਾ ਹੈਗਾ, ਇਹਦੇ ਤੋਂ ਤਾਂ ਹੀ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਮਿਲਦੀਆਂ, ਜੇਲ੍ਹਾਂ ਦੇ ਵਿੱਚ ਬੈਠੇ ਆਧੁਨਿਕ ਮੋਬਾਈਲ ਚਲਾਉਂਦੇ ਨੇ, ਉਹ ਆਪਣੇ ਜਿਹੜੇ ਕਾਂਡ ਵੀ ਕਰਦੇ ਨੇ ਉੱਥੇ ਬੈਠੇ ਬੈਠੇ। ਤੇ ਇਹੀ ਫਿਰ ਜਿਹੜਾ ਗੈਂਗਸਟਰ ਆ, ਜਿਵੇਂ ਮੁੰਬਈ ਦੀ ਫਿਲਮ ਨਗਰੀ ਦੇ ਵਿੱਚ ਨਾ ਆਪਾਂ ਦੇਖਦੇ ਹਾਂ ਵੀ ਦਾਊਦ ਵਰਗੇ ਬੰਦੇ ਦਾ ਦੀ ਇੰਟਰਫੇਰੈਂਸ ਹੁੰਦੀ ਆ, ਪੰਜਾਬ ਦੀ ਜਿਹੜੀ ਹੈਗੀ ਆ ਸੰਗੀਤ ਤੇ ਫਿਲਮ ਇੰਡਸਟਰੀ ਲਗਭਗ ਇੱਕੋ ਹੀ ਹੈ, ਇਹਦੇ ਵਿੱਚ ਜਿਹੜਾ ਗੈਂਗਸਟਰਾਂ ਦੀ ਇੰਟਰਫੇਅਰ ਹੁੰਦੀ ਹੈ, ਇਹਦੇ ਵਿੱਚ ਬਹੁਤ ਸਾਰੇ ਕਲਾਕਾਰ ਆਪਣੀ ਰਾਖੀ ਲਈ ਗੈਂਗਸਟਰਾਂ ਨੂੰ ਯੂਜ਼ ਕਰਦੇ ਨੇ, ਬਹੁਤ ਸਾਰੇ ਗੈਂਗਸਟਰ ਜਿਹੜੇ ਹੈਗੇ ਆ ਕਲਾਕਾਰਾਂ ਤੋਂ ਫਿਰੌਤੀਆਂ ਲੈਂਦੇ ਹੈਗੇ ਨੇ, ਇਹ ਚੀਜ਼ ਚੱਲਦੀ ਹੈਗੀ ਆ। ਹੁਣ ਚੀਜ਼ ਕੀ ਹੈ ਕਿ ਨੌਜਵਾਨ ਜਿਹੜੇ ਹੈਗੇ ਇਸ ਪਾਸੇ ਕਿਵੇਂ ਆਏ, ਜਿਵੇਂ ਆ ਫਿਰੌਤੀ ਨਸ਼ੇ ਸਾਰਾ ਕੁਛ ਹੋ ਗਿਆ, ਸਾਰੀਆਂ ਲਗਭਗ ਪਾਰਟੀਆਂ ਨੇ ਆਪਣੇ ਜਿਹੜੇ ਇਸ ਕੰਮ ਵਿੱਚ ਕੋਈ ਨਾ ਕੋਈ ਗੈਂਗ ਗਰੁੱਪ ਰੱਖੇ ਹੋਏ ਨੇ, ਇਹਨਾਂ ਦਾ ਜਿਹੜਾ ਹੈਗਾ ਭਰਤੀ ਇਹਨਾਂ ਦੀ ਹੈਗੀ ਆ, ਇਹ ਯੂਨੀਵਰਸਿਟੀ ਟਾਈਮ ਤੋਂ ਹੀ ਹੋ ਜਾਂਦੀ ਹੈ, ਜਿਹੜੀ ਯੂਨੀਵਰਸਿਟੀਆਂ ਦੇ ਵਿੱਚ ਆ ਨੌਜਵਾਨ ਵਿੰਗ ਜੇ ਬਣਾਏ ਹੁੰਦੇ ਉੱਥੋਂ ਹੀ ਕੰਮ ਸ਼ੁਰੂ ਹੋ ਜਾਂਦਾ ਹੈਗਾ। ਹੁਣ ਜਿਹੜਾ ਕਲਾਕਾਰਾਂ ਨਾਲ ਇਹਨਾਂ ਦੇ ਯਾਰਾਨੇ, ਇਹਨਾਂ ਦੀ ਮਸ਼ਹੂਰੀ, ਸ਼ੋਅ ਕਰਾਉਣੇ, ਸੁਰੱਖਿਆ ਕਰਨ ਤੋਂ ਲੈ ਕੇ ਡਰਾਕ ਨੂੰ ਘਾਟ ਕੇ ਅਗਰਾਹੀ ਲੈਣੀ ਹੈ, ਸਭ ਕੁਛ ਇਹਦੇ ਨਾਲ ਜੁੜਿਆ ਹੋਇਆ। ਇਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਕਈ ਹੋਰ ਸੂਬਿਆਂ ਵਿੱਚ ਵੀ ਹੈ, ਪਰ ਪੰਜਾਬ 'ਚ ਹੁਣ ਪ੍ਰਤੱਖ ਰੂਪ ਦੇ ਵਿੱਚ ਦਿਖ ਰਿਹਾ ਹੈਗਾ, ਜਿਵੇਂ ਮਹਾਰਾਸ਼ਟਰ 'ਚ ਵੀ ਕਈ ਥਾਵਾਂ ਉੱਤੇ ਦਿਖ ਜਾਂਦਾ ਹੈਗਾ। ਇਹਦੇ ਨਾਲ ਹੀ ਜਿਹੜਾ ਹੈਗਾ ਹਾਕਮ ਜਮਾਤ ਦੀ ਜਿਹੜੀ ਸ਼ਹਿ ਦੇ ਉੱਤੇ ਇਹ ਗੁੰਡਾਗਰਦੀ ਵਗੈਰਾ ਹੁੰਦੀ ਆ, ਕੀਤਾ ਸੰਗੀਤਾਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ, ਸਿੱਧੂ ਮੂਸੇਵਾਲਾ ਹੋ ਗਿਆ ਜਾਂ ਹੋਰ ਬਹੁਤ ਸਾਰੇ ਗਾਇਕ ਹੈ, ਉਹ ਇਸੇ ਕਲਚਰ ਦੀ ਨੁਮਾਇੰਦਗੀ ਕਰਦੇ ਆ। ਅਜਿਹੇ ਜਿਹੜੇ ਗਾਇਕ ਗੀਤਕਾਰ ਹੈਗੇ ਨੇ ਉਹ ਜਿਹੜਾ ਹੈਗਾ ਉਹਨਾਂ ਵਿੱਚ ਇਸ ਤਰ੍ਹਾਂ ਦੇ ਗਾਣੇ ਵੀ ਭਾਰੂ ਹੈਗੇ ਨੇ ਜਿਹਦੇ ਵਿੱਚ ਸਵਾਰਥ, ਵਿਅਕਤੀਵਾਦ, ਹਿੰਸਾ, ਹਥਿਆਰ, ਮਰਦ ਪ੍ਰਧਾਨਤਾ, ਫੋਕੀ ਸ਼ੋਹਰਤ, ਇਹ ਸਾਰਾ ਕੁਛ ਹੁੰਦਾ ਹੈਗਾ ਇਹਨਾਂ ਗੀਤਾਂ ਦੇ। ਜਿਹੜੇ ਸਿੱਧੀ ਜੀ ਗੱਲ ਆਪਾਂ ਕਰੀਏ ਕਿ ਇਹ ਇੱਕ ਤਰ੍ਹਾਂ ਨਾਲ ਹਾਕਮ ਜਮਾਤ ਨੂੰ ਇੱਕ ਆਸਰਾ ਪੈਦਾ ਕਰਦੇ ਨੇ ਕਿ ਜਿਹੜੀ ਪਾਲੀ ਪੋਸੀ ਹੋਈ ਗੁੰਡਾਗਰਦੀ ਮੌਜੂਦ ਹੈ, ਜਿੰਨਾ ਚਿਰ ਜਿਹੜੇ ਅਜਿਹੇ ਗੀਤ ਫਿਲਮਾਂ ਬਣਦੀਆਂ ਰਹਿੰਦੀਆਂ ਨੇ ਤੇ ਇਹਦੇ ਨਾਲ ਹੀ ਗੁੰਡਾ ਸੱਭਿਆਚਾਰ ਨੂੰ ਜਿਹੜਾ ਹੋਰ ਜਦੋਂ ਵਧਾਵਾ ਮਿਲਦਾ, ਚਮਕਦਮਕ ਹੁੰਦੀ ਹੈ, ਨਕਲੀ ਨਾਇਕ ਵਜੋਂ ਤੁਹਾਡੇ ਨਾਇਕ ਪੇਸ਼ ਹੁੰਦੇ ਹੈਗੇ ਨੇ, ਤਾਂ ਸਟੇਟ ਨੂੰ ਤਾਂ ਲੱਗਦਾ ਵੀ ਸਾਡੇ ਦੋ ਸਾਰੇ ਸਵਾਲਾਂ ਦੇ ਜਵਾਬ ਖਤਮ ਜਿਹੜੇ ਠੀਕ ਹੋ ਗਏ। ਇਹਦਾ ਹੁਣ ਇਹਦੀ ਜੜ੍ਹਾਂ ਹੋਰ ਲੱਭਣੀ, ਹੁਣ ਤਾਂ ਆਪਣੇ ਤੁਸੀਂ ਦੇਖੋ ਕਿ 60ਵਿਆਂ ਦੇ ਵਿੱਚ ਨਕਸਲਾਈਟ ਦੌਰ ਮੂਵਮੈਂਟ ਦਾ ਦੌਰ ਆਇਆ, ਉਦੋਂ ਸਟੇਟ ਵੱਲੋਂ ਦਬਾਇਆ ਗਿਆ, ਫਿਰ 80ਵਿਆਂ ਦਾ ਦਸ਼ਕ ਹੋਇਆ ਜਿਹੜਾ ਕਿ ਡਰਾਉਣਾ ਰਿਹਾ ਪੰਜਾਬ ਦੇ ਲਈ। ਇਹਦੇ ਵਿੱਚ ਪੰਜਾਬ ਦੇ ਵਿੱਚ ਨਾ ਇੱਕ ਬਹੁਤ ਵੱਡਾ ਜਿਹਨੂੰ ਆਪਾਂ ਕਹਿੰਦੇ ਸੱਭਿਆਚਾਰਕ ਸੰਕਟ ਦਾ ਪੰਜਾਬ ਸ਼ਿਕਾਰ ਹੋਇਆ, ਸੱਭਿਆਚਾਰਕ ਤੇ ਰਾਜਨੀਤਿਕ ਆਰਥਿਕ ਸੰਕਟ ਵੀ ਆਏ, ਪਰ ਸੱਭਿਆਚਾਰਕ ਤੇ ਰਾਜਨੀਤਿਕ ਸੰਕਟ ਵੱਡਾ ਹੋਇਆ। ਇੱਕ ਨੌਜਵਾਨਾਂ ਵਿੱਚੋਂ ਜਿਹੜਾ ਵਿਚਾਰਾਤਮਕ ਨੌਜਵਾਨ ਸੀ ਉਹ ਮਤਲਬ ਪੰਜਾਬ ਦੇ ਵਿੱਚੋਂ ਖਤਮ ਹੁੰਦਾ ਗਿਆ, ਉਹ ਕਨਫਰਨ ਹੀ ਨਹੀਂ ਦਿੱਤਾ। ਯੂਨੀਵਰਸਿਟੀਆਂ ਵਿੱਚ ਵੀ ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ ਜਿਹਨਾਂ ਨੇ ਕੋਈ ਵੋਟਾਂ ਨਹੀਂ ਕਦੇ ਕਰਾਈਆਂ ਵੀ ਲੋਕਾਂ ਨਿਆਣਿਆਂ ਦੇ ਵਿੱਚ ਰਾਜਨੀਤਿਕ ਚੇਤਨਾ ਨਾ ਪੈਦਾ ਹੋ ਜੇ, ਇਸੇ ਤਰ੍ਹਾਂ ਸੰਗੀਤ ਵਿੱਚ ਵੀ ਇਹ ਕ੍ਰਾਈਸਿਸ ਰਿਹਾ ਇਹੀ ਦੌਰ ਦੇ ਦੌਰਾਨ। ਤੇ ਪੰਜਾਬ ਦੇ ਲਿਟਰੇਚਰ 'ਚ ਇੱਕ ਵੱਡੀ ਚੀਜ਼ ਰਹੀ ਕਿ ਪਹਿਲਾਂ ਕਦੇ ਨਾ ਲਿਟਰੇਚਰ 'ਚ ਪੋਇਟਰੀ ਵਿੱਚ ਗੀਤ ਜਿਹੜੀ ਵਿਧਾ ਹੁੰਦੀ ਹੈ ਉਹਨੂੰ ਇੱਕ ਸਪੇਸ ਹੁੰਦੀ ਸੀਗੀ, ਉਹ ਸਪੇਸ ਖਤਮ ਹੋ ਗਈ, ਉਹ ਨਿਕਲ ਗਈ, ਕਿਉਂਕਿ ਉਹ ਜਦੋਂ ਪੰਜਾਬੀ ਸਾਹਿਤਕਾਰਾਂ ਨੇ ਗੀਤ ਨੂੰ ਆਪਣਾ ਮਲੈਕ ਪੁੱਤ ਕਹਿ ਕੇ ਛੱਡ ਦਿੱਤਾ ਤੇ ਉਹ ਵੱਡੇ ਵੱਡੇ ਵਪਾਰੀਆਂ ਨੇ ਸਾਂਭ ਲਿਆ, ਤੇ ਇਹ ਜਿਹੜੀ ਇੱਕ ਚੀਜ਼ ਆਈ ਇੱਥੇ। ਹੁਣ 95 ਦੀ ਜਾਂ ਕਹਿ ਲਓ ਕਿ 90 ਦੇ ਅੱਧ ਵਾਲੀ ਪੀੜ੍ਹੀ ਤੇ 2000 ਦੇ ਸ਼ੁਰੂਆਤ ਵਾਲੀ ਪੀੜ੍ਹੀ, ਉਹ ਕਈ ਸਾਰੇ ਸੰਕਟਾਂ ਦੀ ਚਰਨਜੀਤ ਜੂਝ ਰਹੀ ਆ। ਉਹਦੇ ਵਿੱਚ ਫਰਸਟ੍ਰੇਸ਼ਨ ਵੀ ਹੈ, ਉਹਦੇ ਉਹਦੇ ਵਿੱਚ ਵੀ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਹੈ, ਉਹਦੇ 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 ਅੰਦਰ ਬਹੁਤ ਕੁਛ ਹੈ। ਤੇ ਇਹੋ ਜਿਹੜੇ ਗਾਇਕ ਨੇ, ਜਦੋਂ ਅਸੀਂ ਨਾ ਕਿਤੇ ਰੁਕ ਜਾਂਦੇ ਹਾਂ, ਸਾਡਾ ਵਿਚਾਰਾਤਮਕ ਵਿਕਾਸ ਰੁਕ ਜਾਂਦਾ, ਫਿਰ ਅਸੀਂ ਆਪਣੇ ਅਤੀਤ ਨੂੰ ਯਾਦ ਕਰਦੇ ਹਾਂ ਵੀ ਇਹ ਹੁਣੀ ਨੀ, ਇਹ 95 ਵਿੱਚ ਇਹੋ ਜਿਹੇ ਗਾਣੇ ਸ਼ੁਰੂ ਹੋਣ ਲੱਗੇ ਸੀ ਵੀ ਮੁੰਡਾ ਤਾਂ ਘੋੜੀਆਂ ਰੱਖਣ ਦਾ ਸ਼ੌਕੀਨ ਆ ਫਲਾਨਾ। 2000 ਵਿੱਚ ਵੀ ਇਹੋ ਜਿਹੇ ਗਾਣੇ ਆਉਣੇ ਸ਼ੁਰੂ ਹੋ ਗਏ ਸੀ ਜਿਹੜੇ ਅਤੀਤ ਨੂੰ ਵਡਿਆਉਂਦੇ ਹੁੰਦੇ ਸੀਗੇ। ਤੇ ਮੈਂ ਸੋਚਦਾ ਹੁੰਦਾ ਸੀਗਾ ਵੀ ਪੰਜਾਬ ਚ ਅੱਜ ਕੱਲ੍ਹ ਇਹੋ ਜਿਹੇ ਤਾਂ ਨਹੀਂ ਹਨ, 90 ਤੋਂ ਬਾਅਦ ਇੱਕਦਮ ਚੇਂਜ ਆਈ, ਪਰ ਇਹ ਦੁਬਾਰੇ ਘੋੜੀਆਂ ਦਾ ਰਿਵਾਈਵ ਹੋਣਾ, ਦੁਬਾਰੇ ਜਿਹੜਾ ਜਗੀਰੂ ਧੌਂਸ ਦਾ ਰਿਵਾਈਵ ਹੋਣਾ ਜਿਹਦੇ ਵਿੱਚ ਐਂਟੀ ਵਿਮੈਨ ਚੀਜ਼ਾਂ ਬਹੁਤ ਸਾਰੇ ਸੀਗੀਆਂ, ਮਰਦ ਦੀ ਫੋਕੀ ਹੈਂਕੜ ਸੀਗੀ, ਇਹ ਉਦੋਂ ਹੁੰਦਾ ਜਦੋਂ ਤੁਹਾਡੀ ਇੱਕ ਨਾ ਜਿਹੜੀ ਤੁਹਾਡਾ ਇੱਕ ਸੋਸਾਇਟੀ ਹੈ ਉਹਦਾ ਵਿਚਾਰਾਤਮਕ ਵਿਕਾਸ ਰੁਕ ਜਾਂਦਾ, ਸੱਭਿਆਚਾਰਕ ਵਿਕਾਸ ਰੁਕ ਜਾਂਦਾ ਹੁੰਦਾ, ਉਦੋਂ ਫਿਰ ਇਹ ਚੀਜ਼ਾਂ ਸਪੇਸ ਲੈਂਦੀਆਂ। ਇਹ ਫਿਰ ਜਿਹੜੀ ਇੱਕ ਫਰਸਟ੍ਰੇਟ ਨੌਜਵਾਨੀ ਆ ਉਹਦੇ ਲਈ ਝੂਠੀ ਮੁੱਠੀ ਦਾ ਸਹਾਰਾ ਵੀ ਬਣਦੀਆਂ ਹੈਗੀਆਂ। ਫਿਰ ਇਸ ਤਰ੍ਹਾਂ ਦੇ ਜਿਹੜੇ ਕਲਾਕਾਰ ਪੈਦਾ ਹੁੰਦੇ ਨੇ ਉਹ ਉਸ ਨੌਜਵਾਨੀ ਦਾ ਸਹਾਰਾ ਬਣਦੇ ਨੇ, ਇਸੇ ਕਰਕੇ ਨੌਜਵਾਨੀ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਫੋਲੋ ਵੀ ਬਹੁਤ ਕਰਦੀ ਹੈਗੀ ਆ। ਅਸਲ ਵਿੱਚ ਇਹ ਤੁਹਾਡੀ ਇੱਕ ਸੋਸਾਇਟੀ ਦਾ ਸੱਭਿਆਚਾਰਕ ਸੰਕਟ ਹੈ ਜਿਹੜਾ ਕਿ ਆਰਥਿਕ ਸੰਕਟ ਰਾਜਨੀਤਿਕ ਸੰਕਟ ਦੇ ਵਿੱਚੋਂ ਪਨਪਿਆ ਹੋਇਆ। ਜੀ
ਸ਼ਿਵਿੰਦਰ ਜੀ, ਤੁਸੀਂ ਗੱਲ ਕੀਤੀ ਆ ਵੀ 95 ਤੋਂ ਬਾਅਦ ਜਿਹੜੀ ਪੀੜ੍ਹੀ ਆਈ ਆ ਉਹਦੀ ਬਾਕੀ ਸਾਰੀਆਂ ਗੱਲਾਂ ਵੀ ਸਿਸਟਮ ਦੋਸ਼ੀ ਆ, ਹਾਕਮ ਜਮਾਤਾਂ ਦੋਸ਼ੀ ਨੇ, ਪਰ ਕੀ ਉਹ ਪੀੜ੍ਹੀ ਜਿਨ੍ਹਾਂ ਨੇ 90-95 ਦੀ ਪੀੜ੍ਹੀ ਨੂੰ ਜਨਮ ਦਿੱਤਾ, ਜਾਣੀ ਸਾਡੇ ਤੋਂ ਪਹਿਲੀ ਪੀੜ੍ਹੀ ਜਾਂ ਸਾਡੇ ਵਾਲੀ ਪੀੜ੍ਹੀ, ਕੀ ਉਹ ਦੋਸ਼ੀ ਨਹੀਂ? ਕਿ ਉਹ ਉਦੋਂ ਗਲਤ ਗੱਲਾਂ ਦੇ ਖਿਲਾਫ਼ ਨਹੀਂ ਬੋਲੇ? ਉਦੋਂ ਧੌਂਸ ਚੱਲਦੀ ਰਹੀ, ਹਥਿਆਰਾਂ ਦਾ ਦੌਰ ਚੱਲਦਾ ਰਿਹਾ, AK-47 ਦੇ ਜ਼ੋਰ ਸਾਰਿਆਂ ਨੂੰ ਚੁੱਪ ਕਰਾਇਆ, ਉਹਨਾਂ ਨੇ ਵਿਰੋਧ ਨਹੀਂ ਕੀਤਾ, ਨਾ ਸਰਕਾਰੀ ਦਹਿਸ਼ਤਗਰਦੀ ਦਾ, ਨਾ ਧਾਰਮਿਕ ਕੱਟੜਪੁਣੇ ਦਾ ਵਿਰੋਧ ਕੀਤਾ, ਜਿਹਦੇ ਕਰਕੇ ਅਗਲੀ ਪੀੜ੍ਹੀ ਹੈ ਜਿਹੜੀ ਸਾਰੀ ਦੀ ਸਾਰੀ ਉਹ ਸਮਾਜਿਕ ਚੇਤਨਤਾ ਤੋਂ ਪਾਸੇ ਹੁੰਦੀ ਗਈ। ਉਹਨਾਂ ਨੂੰ ਪਤਾ ਹੀ ਨਹੀਂ ਸੋਸ਼ਲ ਅਵੇਅਰਨੈਸ ਕੀ ਹੈ, ਉਹਨਾਂ ਨੂੰ ਪਤਾ ਨਹੀਂ ਸਮਾਜਿਕ ਚੇਤਨਤਾ ਕੀ ਹੈ, ਉਹ ਹਥਿਆਰਾਂ ਨੂੰ ਹੀ ਸਾਰਾ ਕੁਝ ਸਮਝਦੇ ਆ। ਤੁਹਾਡੇ ਕੀ ਵਿਊਜ਼ ਨੇ ਜੀ ਇਹਦੇ ਬਾਰੇ?
ਅਸਲ 'ਚ ਨਾ ਪੰਜਾਬ ਦੀ ਸੋਸਾਇਟੀ ਹੈ ਨਾ ਜਿਹੜੀ, ਉਹਦਾ ਇੱਕ ਹੋਰ ਪੱਖ ਵੀ ਹੈ ਚਰਨਜੀਤ, ਉਹ ਹੈਗਾ ਦੋਗਲਾ ਪੱਖ। ਉਹ ਬੜੀ ਦੋਗਲੀ ਹੋ ਕੇ ਜਿਹੜੀ ਵਿਚਰਦੀ ਰਹੀ ਆ, ਉਹ ਕਿੱਦਾਂ, ਜਿਵੇਂ ਹੁਣ ਤੁਸੀਂ ਦੇਖ ਲਓ ਵੀ ਆ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਸਾਰੀਆਂ ਗੱਲਾਂ ਚੱਲੀਆਂ ਵੀ ਦੇਖੋ ਜੀ ਉਹਦੇ ਗਾਣਿਆਂ ਵਿੱਚ ਤਾਂ ਬਹੁਤ ਸਾਰੀ ਪੋਲੀਟੀਕਲ ਚੇਤਨਾ ਵੀ ਸੀਗੀ ਵੀ ਉਹ ਦੇਖੋ ਜੀ 295 ਦੀ ਗੱਲ ਕਰਦਾ, ਉਹ ਜੀ ਫਲਾਣੇ ਗਾਣੇ ਵਿੱਚ ਐਂ ਗੱਲ ਕਰਦਾ। ਮੈਂ ਜਦੋਂ ਗਾਣਿਆਂ ਨੂੰ ਦੁਬਾਰਾ ਸੁਣਿਆ ਫਿਰ ਵੀ ਹੁਣ ਜਿਹੜੀ 295 ਦੀ ਤਾਂ ਗੱਲ ਕਰਦਾ, ਪਰ ਉਹਦੇ ਵਿੱਚ ਉਹ ਆਪਣੇ ਆਪ ਨੂੰ ਜਸਟੀਫਾਈ ਕਰਦਾ ਜਿਹੜਾ ਉਹਨੇ ਕਾਂਗਰਸ ਨੂੰ ਸਪੋਰਟ ਦਿੱਤੀ, ਹੋਰ ਸਾਰਾ ਕੁਛ ਅੱਗੇ ਪਿੱਛੇ ਹੋਇਆ, ਤੇ ਆਪਣੇ ਵਿਰੋਧੀਆਂ ਨੂੰ ਉੱਦਾਂ ਹੀ ਉਹ ਆੜੇ ਹੱਥੀ ਲੈਂਦਾ ਜਿਵੇਂ ਉਹਦੇ ਕਾਂਗਰਸ ਸੀਗੀ। ਹੋਰ ਵੀ ਬਹੁਤ ਸਾਰੇ ਗਾਇਕ ਐਂ ਕਰਦੇ ਰਹੇ ਨੇ ਵੀ ਤੇਰਾ ਯਾਰ ਇੰਨਾ ਤਕੜਾ ਐਂ ਕਰਦਾ ਐਂ ਕਰਦਾ, ਵਿੱਚ ਦੀ ਮੈਂ ਪੋਲੀਟੀਕਲ ਗੱਲ ਜਿਵੇਂ ਕਹਿ ਦਿੱਤਾ, ਜਿਵੇਂ ਹੁਣ ਕਈ ਗੱਲਾਂ ਦਾ ਕੋਈ ਬੇਸ ਹੀ ਨਹੀਂ ਹੁੰਦਾ। ਜਿਵੇਂ ਇੱਕ ਗਾਣਾ ਸੀਗਾ ਵੀ ਇਹ ਕਸ਼ਮੀਰ ਨਹੀਂ ਹੈਗਾ, ਪੰਜਾਬ ਆ, ਪੰਜਾਬ ਕਸ਼ਮੀਰ ਵਾਂਗੂ ਨਹੀਂ ਦੱਬਦਾ, ਵੀ ਤੁਹਾਨੂੰ ਕਿਹਨੇ ਕਹਿੰਦਾ ਵੀ ਕਸ਼ਮੀਰ ਦੱਬਦਾ ਵਾ? ਕਸ਼ਮੀਰ ਤਾਂ ਜੇ ਸਰਕਾਰ ਨੇ ਆਪਣੀ ਫੌਜ ਨਾਲ ਦਬਾਇਆ ਹੋਇਆ, ਕਸ਼ਮੀਰ ਤਾਂ ਅੱਜ ਵੀ ਸੰਘਰਸ਼ ਕਰ ਰਿਹਾ, ਤੁਹਾਨੂੰ ਕਿਹਨੇ ਕਹਿ ਦਿੱਤਾ? ਇਹਦਾ ਮਤਲਬ ਕੀ ਹੈ ਕਿ ਜਿਹੜੀ ਇੱਕ ਪੀੜ੍ਹੀ ਹੈ ਨਾ 95 ਵਾਲੀ ਦੱਸਿਆ ਮੈਂ, 2000 ਵਾਲੀ, ਇਹਦੀ ਇੱਕ ਹੋਰ ਵੱਡੀ ਪ੍ਰੋਬਲਮ ਆ ਚੰਦੀ ਜੀ, ਤੁਸੀਂ ਦੇਖੋ ਕਿ ਉਹਦੇ ਪਿੱਛੇ ਮੈਂ ਤੁਹਾਡੇ ਸਵਾਲ ਵੱਲ ਵੀ ਜਾਊਂਗਾ, ਪਹਿਲਾਂ ਚੀਜ਼ ਨੂੰ ਆਪਾਂ ਰੂਬਰੂ ਹੋ ਲਈਏ ਕਿ ਉਹਨਾਂ ਲਈ ਇੱਕੋ ਹੀ ਸਮੇਂ ਉਹਨਾਂ ਵਾਸਤੇ ਭਗਵੰਤ ਮਾਨ ਵੀ ਹੀਰੋ ਆ, ਉਹਨਾਂ ਲਈ ਕੇਜਰੀਵਾਲ ਵੀ ਇਹਨਾਂ ਦੇ ਨਾਲ ਹੀਰੋ ਸੀਗਾ, ਉਹਨਾਂ ਲਈ ਭਿੰਡਰਾਂਵਾਲਾ ਵੀ ਹੀਰੋ ਆ, ਉਹਨਾਂ ਦੇ ਲਈ ਦੀਪ ਸਿੱਧੂ ਵੀ ਹੀਰੋ ਆ, ਉਹਨਾਂ ਲਈ ਸਿੱਧੂ ਮੂਸੇਵਾਲਾ ਵੀ ਹੀਰੋ ਆ, ਉਹਨਾਂ ਲਈ ਕੋਈ ਹੋਰ ਇਹੋ ਜਿਹਾ ਵੀ ਹੀਰੋ ਹੈਗਾ। ਹੁਣ ਮੈਂ ਸਾਰਿਆਂ ਦੀ ਜਿਹੜੀ ਖਸਲਤ ਹੈ, ਇਹਨਾਂ ਸਾਰਿਆਂ ਦੀ ਸੋਚ ਆ ਇੱਕ ਜਿੱਕੀ ਨਹੀਂ ਮਿਲਦੀ ਹੈਗੀ, ਲੇਕਿਨ ਉਹ ਹੀਰੋ ਨੇ। ਇਹ ਇੱਕ ਵਿਚਾਰਾਤਮਕ ਸੰਕਟ ਹੈ ਜਿਹਦੇ ਬਾਰੇ ਕਦੇ ਤੁਸੀਂ ਕਿਹਾ ਸੀ ਵੀ ਉਹਨਾਂ ਦੀ ਮਾਪਿਆਂ ਨੇ ਨੀ ਅਵੇਅਰ ਕਰਾਉਣਾ, ਅਸਲ ਵਿੱਚ ਜਿਹੜੀ ਉਹਨਾਂ ਦੀ ਮਾਪਿਆਂ ਵਾਲੀ ਪੀੜ੍ਹੀ ਸੀ ਨਾ, ਉਹ ਵੀ ਚੰਗੀ ਤਾਂ ਉਹੀ ਸਫ਼ਰ ਕਰਦੀ ਰਹੀ, ਤੇ ਪੰਜਾਬ ਦਾ ਸਫ਼ਰ 60ਵੇਂ ਤੋਂ ਕਰਦਾ ਆ ਰਿਹਾ ਹੈਗਾ। 60ਵੇਂ ਦੇ ਨਕਸਲਾਈਟ ਮੂਵਮੈਂਟ ਆ ਗਈ, ਉਹਨੂੰ ਸਟੇਟ ਨੇ ਦਬਾਇਆ, ਫਿਰ 80ਵੇਂ ਦਾ ਦੌਰ ਆ ਗਿਆ। ਇਹਨਾਂ ਦੇ ਜਿਹੜੇ ਮਾਪੇ ਨੇ ਉਹ ਲਗਭਗ ਕਦੋਂ ਦੇ ਜੰਮੇ ਹੋਣਗੇ, ਜਾਂ 80 ਦੇ ਜੰਮੇ ਹੋਣਗੇ ਜਾਂ 70 ਦੇ ਜੰਮੇ ਹੋਣਗੇ, ਠੀਕ ਹੈ, ਤੇ ਉਹਨਾਂ ਦੇ ਮਾਪਿਆਂ ਨੇ ਵੀ ਇਹੀ ਸਫ਼ਰ ਕੀਤਾ। ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਆਪਣੇ ਜਿਹੜੇ ਹਥਿਆਰ ਵੀ ਸਿੱਟੇ, ਵੀ ਉਹ ਕਿਉਂਕਿ ਜਿਹੜੇ ਇਹਨਾਂ ਦੇ ਮਾਪੇ ਸੀ ਉਹਨਾਂ ਦਾ ਦੌਰ ਵੀ ਉਹੀ ਰਿਹਾ, ਵੀ ਉਹ ਆਪਣੀਆਂ ਜਿਹੜੀਆਂ ਹੈਗੀਆਂ ਗਰਦਨਾਂ ਬਚਾਉਣ ਦਾ ਹੀ ਦੌਰ ਰਿਹਾ। ਇਹ ਮਤਲਬ ਮਸਲਾ ਇਹ ਹੈਗਾ ਵੀ ਪੰਜਾਬ ਜਿਹੜਾ ਘੱਟੋ ਘੱਟ ਜਿਹੜਾ ਪੰਜਾਬ ਦਾ 1960 ਤੋਂ ਸ਼ੁਰੂ ਹੁੰਦਾ ਸਫ਼ਰ ਹੈ, 60ਵੇਂ ਤੋਂ ਸ਼ੁਰੂ ਹੁੰਦਾ ਸਫ਼ਰ ਹੈ, ਉਹ ਜਾ ਕੇ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀਆਂ ਚੇਂਜਸ ਆਉਂਦੀਆਂ ਨੇ, ਆਰਥਿਕ ਨੀਤੀਆਂ ਵੀ ਆਉਂਦੀਆਂ ਨੇ, ਪੋਲੀਟੀਕਲ ਚੇਂਜਸ ਆਉਂਦੀਆਂ ਨੇ, ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਜਾਂ ਉਹਦਾ ਜਿਹੜਾ ਰਿਐਕਸ਼ਨ ਆ ਜਿਹੜਾ, ਉਹ ਰਿਐਕਸ਼ਨ ਸਾਡੀ ਆਹ ਪੀੜ੍ਹੀ ਜਿਹੜੀ 20 ਸਾਲ ਦੀ ਹੈ, 25 ਸਾਲ ਦੀ ਹੈ, 30 ਸਾਲ ਦੀ, ਉਹਨੇ ਵੀ ਦਿਖਾਈ ਦਿੰਦਾ। ਇਹ ਹੁਣ ਇੱਦਾਂ ਦੀ ਹੋ ਚੁੱਕੀ ਹੈ ਕਿ ਇਹ ਫੋਕੇ ਆਸਰਿਆਂ ਉੱਤੇ, ਫੋਕੀ ਟਾਲ ਸਾਡੀ ਇੱਕਦਮ ਜ਼ਮੀਨਾਂ ਵੱਧ ਗਈਆਂ, ਹੋਰ ਹੋ ਗਿਆ, ਉਹਨੇ ਜਿਹੜਾ ਇੱਕਦਮ ਪੈਸਾ ਆਇਆ ਉਹ ਪੈਸੇ ਦੀ ਧੌਸ ਵੀ ਦੇਖ ਲਾ ਵੀ ਤੇਰੇ ਯਾਰ ਕੋਲ ਤਾਂ ਇੰਨੇ ਪੈਸੇ ਆ ਜਿਹਨਾਂ ਨਾਲ ਤੂੰ ਮੈਨੂੰ ਵੇਚਦੀ ਆ, ਮੈਂ ਉਹਨਾਂ ਤੋਂ ਉਹ ਮੇਰੇ ਲੈਵਲ ਦੇ ਨਹੀਂ ਹੈਗੇ, ਆਹ ਚੀਜ਼ਾਂ ਆ ਗਈਆਂ। ਜਿਹਨੂੰ ਵਿੱਚੋਂ ਖੋਲ ਕੇ ਦੇਖੋ ਅੰਦਰੋਂ ਕੁਛ ਵੀ ਨਹੀਂ, ਬਸ ਬਾਹਰੋਂ ਫੋਕੀ ਧੌਸ ਆ, ਉਹ ਮਤਲਬ ਜਿਹੜਾ ਜਿਹੜੀ ਚੀਜ਼ਾਂ ਪੰਜਾਬ ਨੇ ਇੱਕ ਸੰਕਟ ਦੇਖਿਆ ਉਹ ਰਿਫਲੈਕਟ ਹੋ ਰਹੀ ਆ 25-30 ਸਾਲ ਦੀ ਉਮਰ ਵਾਲੀ ਪੀੜ੍ਹੀ ਦੇ ਵਿੱਚ, ਉਹ ਹੋ ਰਹੀ ਆ ਇੱਕ ਝੂਠ ਦੇ ਤੌਰ ਤੇ, ਉਹ ਇਸ ਝੂਠ ਰਾਹੀਂ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਤਰ੍ਹਾਂ ਦਾ ਨਾ ਝੂਠੀ ਮੂਠੀ ਸਹਾਰਾ ਲੈ ਰਹੇ ਨੇ, ਹਾਲਾਂਕਿ ਅੰਦਰ ਖਾਤੇ ਉਹ ਰਿਝ ਰਹੇ ਨੇ ਬੇਰੁਜ਼ਗਾਰੀ ਨਾਲ, ਮਾਨਸਿਕ ਪਰੇਸ਼ਾਨੀਆਂ ਨਾਲ, ਹੋਰ ਸਵਾਖੇ ਬੜੇ ਕੁਛ ਨਾਲ, ਡਰੱਗਸ ਰਾਹੀਂ ਬੜਾ ਕੁਛ, ਲੇਕਿਨ ਇਹ ਗਾਣੇ ਝੂਠੀ ਮੂਠੀ ਦੇ ਹੌਸਲੇ ਦਿੰਦੇ ਨੇ। ਤੇ ਹੁਣ ਪ੍ਰੋਬਲਮ ਇਹ ਆ ਗਈ ਹੈ ਇਦੋਂ ਅੱਗੇ ਕਿ ਜਿਹੜੀ ਇੱਕ ਪੀੜ੍ਹੀ ਨੇ ਅਗਵਾਈ ਕਰਨੀ ਸੀ ਕਿ ਯਾਰ ਝੂਠਾ ਹੈਗਾ, ਇਹ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਬੰਦੇ ਕਹਿ ਰਹੇ ਹੈਗੇ ਨੇ ਕਿ ਦੇਖੋ ਜੀ ਉਹ ਤਾਂ ਪੰਜਾਬ ਦੇ ਬਾਗੀ ਸੁਭਾਅ ਦਾ ਨਾਇਕ ਹੈ। ਹੁਣ ਸਵਾਲ ਹੈ ਕਿ ਦੇਖੋ ਉਹਦੀ ਮੌਤ ਤੇ ਮੈਨੂੰ ਵੀ ਦੁੱਖ ਆ ਵੀ ਪੰਜਾਬ ਦੇ ਗੱਭਰੂ ਨੌਜਵਾਨ ਮਰ ਗਿਆ, ਪਰ ਬਾਗੀ ਸੁਭਾਅ ਕੀ ਹੁੰਦਾ? ਕਿਤੇ ਕਿਤੇ ਤਾਂ ਨਹੀਂ ਵੀ ਅਸੀਂ ਬਾਗੀ ਸੁਭਾਅ ਦੀ ਜਿਹੜੀ ਪਰਿਭਾਸ਼ਾ ਬਦਲ ਰਹੇ ਹਾਂ। ਅਜਮੇਰ ਵਰਗੇ ਜਿਹੜੇ ਸਿੱਖ ਚਿੰਤਕ ਨੇ ਜਿਹੜੇ ਆਪਣੇ ਆਪ ਨੂੰ ਪਹਿਲਾਂ ਦੀਪ ਸਿੱਧੂ ਦੇ ਉੱਤੇ ਡੋਰੇ ਪਾਉਂਦੇ ਰਹੇ, ਸਿੱਧੂ ਦੀ ਮੂਸੇਵਾਲੇ ਦੀ ਮੌਤ ਤੁਰੰਤ ਬਾਅਦ ਉਹ ਸ਼ਰਧਾਂਜਲੀ ਦੇ ਕੇ ਉਹਨੂੰ ਵੀ ਸਿੱਖ ਕੌਮ ਦੇ ਮਰਜੀਵੜਿਆਂ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਅਸੀਂ ਜਿਹੜਾ ਹੈਗਾ ਅਸੀਂ ਵੀ ਆਹੀ ਚੀਜ਼ ਨੂੰ ਐਕਸੈਪਟ ਕਰਨ ਲੱਗ ਗਏ ਵੀ ਜਿਹੜੇ ਇੱਦਾਂ ਦੇ ਹਥਿਆਰ ਆ ਉਹ ਹੈਗੇ ਆ, ਜਾਂ ਇੱਦਾਂ ਦਾ ਜਿਹੜਾ ਜਗੀਰੂ ਕਲਚਰ ਆ, ਇੱਦਾਂ ਦਾ ਧੌਂਸ ਆ, ਇੱਦਾਂ ਸਟੇਟ ਨਾਲ ਮਿਲ ਕੇ ਚੱਲਣਾ, ਇਹ ਸਾਡੇ ਨਾਇਕ ਹੋ ਗਏ, ਇਹ ਸਾਡੇ ਹੀਰੋ ਹੋ ਗਏ। ਅਸਲ ਵਿੱਚ ਮੰਨਣ ਵਾਲੀ ਗੱਲ ਹੈ ਕਿ ਮੰਡੀ ਕਲਚਰ ਦੇ ਥੋਪੇ ਹੋਏ ਹੀਰੋ ਸੀਗੇ ਨੌਜਵਾਨਾਂ ਉੱਤੇ, ਜਿਹੜੇ ਕਿ ਸਟੇਟ ਦਾ ਵੀ ਕੰਮ ਆਉਂਦੇ ਸੀ। ਅੱਛਾ ਜੇ ਇਹਨਾਂ ਮੰਡੀ ਕਲਚਰ ਦੇਖ ਲੈਂਦਾ ਵੀ ਜਿੱਥੇ ਉਹ ਮੰਡੀ ਨੂੰ ਫਾਇਦਾ ਹੁੰਦਾ, ਜੇ ਤਾਂ ਥੋੜਾ ਜਿਹਾ ਉਗਰ ਹੋ ਕੇ ਗੱਲ ਕਰ ਲਓ ਸਟੇਟ ਦੇ ਉਲਟ, ਵੀ ਜਿਵੇਂ ਆਪ ਕੋਈ ਵੀ ਗਾਣਾ ਵੀ ਦੇਖੋ ਜੀ ਸਟੇਟ ਵੀ ਜੀ ਕਿਸੇ ਨੇ ਗਾਣੇ 'ਚ ਕਹਿ ਦਿੱਤਾ ਵੀ ਸਟੇਟ ਤਾਂ ਗਰੀਬਾਂ ਨੂੰ ਮਾਰਦੀ ਆ, ਆਹ ਆਪਣੇ ਗਾਣੇ ਜ਼ਿਕਰ ਕਰ ਦਿੱਤਾ, ਇਹ ਗਾਣਾ ਕਰਕੇ ਉਹ ਮਹਾਨ ਨਹੀਂ ਹੋ ਜਾਂਦਾ। ਉਹਦਾ ਕਾਰਨ ਕੀ ਹੈ ਕਿ ਸਟੇਟ ਦਾ ਬਹੁਤ ਵੱਡਾ ਕੰਮ ਸੌਖਾ ਹੋ ਜਾਂਦਾ ਕਿ ਯੂਥੀ ਫਰਸਟ੍ਰੇਸ਼ਨ ਨਿਕਲ ਜਾਂਦੀ ਹੈ। ਪਰ ਸਵਾਲ ਤਾਂ ਹੈ ਕਿ ਜਦੋਂ ਉਹੀ ਬੰਦਾ ਕੋਈ ਪੋਲੀਟੀਕਲ ਪਾਰਟੀ ਨੂੰ ਜੁਆਇਨ ਕਰੇਗਾ, ਉਹੀ ਬੰਦਾ ਕੋਈ ਜਦੋਂ ਕੋਰੋਨਾ ਦਾ ਟਾਈਮ ਚੱਲਿਆ ਉਦੋਂ ਤੁਹਾਨੂੰ ਯਾਦ ਹੈ ਕਿ ਲੋਕ ਤਾਂ ਮਤਲਬ ਚਾਹੀਦਾ ਸੀਗਾ ਵੀ ਸਟੇਟ ਨੂੰ ਸਵਾਲ ਕਰਨਾ ਵੀ ਤੁਹਾਡੇ ਕਰਕੇ ਕੋਰੋਨਾ ਆਇਆ। ਉਦੋਂ ਕਈ ਇਹੋ ਜਿਹੇ ਗਾਇਕ, ਇੱਕ ਵਿਅਕਤੀ ਸੀ ਤੁਹਾਨੂੰ ਯਾਦ ਹੋਣਾ ਨਵਾਂਸ਼ਹਿਰ ਕੰਨੀ ਦਾ ਵੀ ਉਹ ਜਿਹੜਾ ਉੱਥੇ ਚਲਾ ਗਿਆ ਸੀ ਅਨੰਦਪੁਰ ਸਾਹਿਬ, ਉਹਦੇ ਉੱਤੇ ਉਹਨੇ ਗਾਣਾ ਗਾਇਆ, ਫਿਰ ਸਰਕਾਰ ਦੇ ਬ੍ਰਾਂਡ ਅੰਬੈਸਡਰ ਰਹੇ ਵੀ ਪ੍ਰਚਾਰ ਕਰਨ ਦੇ ਲਈ। ਇਹ ਮਤਲਬ ਮੈਂ ਇਕੱਲੇ ਇੱਕ ਦੀ ਗੱਲ ਨਹੀਂ ਕਰ ਰਿਹਾ, ਇਹਦੇ ਬਹੁਤ ਸਾਰੇ ਕਲਾਕਾਰਾਂ ਦੀ ਸਵਾਲ ਇਹ ਹੁੰਦਾ, ਸਵਾਲ ਇਹ ਨਹੀਂ ਕਿ ਉਹਨੇ ਗਾਣਾ ਕੋਈ ਉਗਰ ਗਾ ਦਿੱਤਾ, ਸਵਾਲ ਇਹ ਕਿ ਉਹਦੀ ਸਟੇਟ ਨਾਲ ਰਿਲੇਸ਼ਨ ਕੀ ਆ, ਉਹਦੇ ਉਗਰ ਗਾਣਾ ਜਿਹੜਾ ਗਾਇਆ ਉਹ ਸਟੇਟ ਨੂੰ ਤੰਗ ਕਰ ਰਿਹਾ ਕਿ ਨਹੀਂ? ਜੇ ਤੰਗ ਹੀ ਨਹੀਂ ਕਰ ਰਿਹਾ ਤਾਂ ਤੁਹਾਨੂੰ ਸੋਚਣਾ ਪਏਗਾ ਵੀ ਉਗਰ ਕਿਵੇਂ ਆ। ਜਿਵੇਂ ਆਪਣਾ ਤੇਲੰਗਾਨਾ ਮੂਵਮੈਂਟ ਦਾ ਇੱਕ ਮਹਾਨ ਕਲਾਕਾਰ ਸੀਗਾ ਗਦਰ, ਉਹ ਕਹਿੰਦਾ ਕਿ ਕੋਈ ਤੁਹਾਨੂੰ ਜਿਹੜਾ ਹੈਗਾ ਆਪਣੀ ਹੁਕਮਰਾਨ ਆਪਣੀ ਗੱਦੀ ਤੇ ਬਿਠਾਉਂਦਾ, ਗੱਦੀ ਤੇ ਚੱਕ ਕੇ ਜੇ ਤੁਹਾਨੂੰ ਚੱਕ ਕੇ ਅੰਦਰ ਮਾਰਦਾ ਤਾਂ ਮੈਨੂੰ ਗੱਲ ਸਮਝ ਆਉਂਦੀ ਆ, ਜੇ ਤੁਹਾਨੂੰ ਆਪਣੇ ਨਾਲ ਕੁਰਸੀ ਤੇ ਬਿਠਾਉਂਦਾ ਤਾਂ ਮੈਨੂੰ ਉਸ ਬੰਦੇ ਉੱਤੇ ਡਾਊਟ ਹੈ।
ਬਿਲਕੁਲ ਜੀ, ਆਪਾਂ ਦੋਸਤੋ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਸ਼ਿਵਿੰਦਰ ਨਾਲ ਗੱਲਬਾਤ ਜਾਰੀ ਰੱਖਾਂਗੇ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ
145 ਕਲੀਅਰੈਂਸ ਸਟਰੀਟ 26 ਬ੍ਰੈਂਪਟਨ। ਕਾਲ ਕਰੋ 647-856-2516
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸੁਜੋਗ ਹੋਮਿਓਕਲੀਨਿਕ.com ਤੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 4168-41-0478 ਸਰਵ ਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਦੋਸਤੋ, ਤੁਹਾਡੀ ਪਲੈਨਿੰਗ ਚੱਲ ਰਹੀ ਹੈ ਇੰਡੀਆ ਨੂੰ ਜਾਣ ਦੀ ਤੇ ਬਹੁਤ ਵਧੀਆ ਡੀਲਸ ਦੇ ਰਹੇ ਨੇ ਅਮਨ ਟਰੈਵਲ ਵਾਲੇ। ਜੂਨ ਦੇ ਵਿੱਚ ਜਾਣਾ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਾਣਾ ਤੇ ਵਾਪਸ ਆਉਣਾ ਅਗਸਤ ਦੇ ਵਿੱਚ, ਟੋਰੋਂਟੋ ਟੂ ਡੈਲੀ ਤੇ ਰਿਟਰਨ ਟਿਕਟ ਬਹੁਤ ਵਧੀਆ ਪ੍ਰਾਈਸ 'ਤੇ ਦੇ ਰਹੇ ਨੇ, ਨਾਲ ਕੰਪਲੀਮੈਂਟਰੀ 3-4 ਨਾਈਟਸ ਦੀ ਸਟੇਅ ਹੈਗੀ ਆ ਦੁਬਈ ਦੇ ਵਿੱਚ, ਹੋਟਲ ਦੇਣਗੇ ਤੁਹਾਨੂੰ ਨਾਲ, ਨਾਲ ਹੀ ਦੁਬਈ ਦਾ ਵੀਜ਼ਾ ਮਿਲੂਗਾ। ਕਾਲ ਕਰ ਲਿਓ ਅਮਨ ਟਰੈਵਲ ਵਾਲਿਆਂ ਨੂੰ 905-796-3535। ਕਿਤੇ ਵੀ ਬਾਹਰ ਜਾਣ ਦਾ ਪ੍ਰੋਗਰਾਮ ਬਣੇ, ਐਰੋਪਲੇਨ ਦੀ ਟਿਕਟ ਲੈਣੀ ਹੈ, ਯਾਦ ਰੱਖਣਾ ਅਮਨ ਟਰੈਵਲਸ 9057963535 ਇਹਨਾਂ ਦਾ ਨੰਬਰ ਹੈਗਾ ਦੋਸਤੋ। ਅਤੇ ਪ੍ਰਦੀਪ ਗੋਇਲ ਦਾ ਸੁਨੇਹਾ ਵੀ ਤੁਹਾਨੂੰ ਦੇ ਦਿੰਦੇ ਹਾਂ ਜੀ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ। ਨਵੇਂ ਆਏ ਹੋ ਜ਼ਰੂਰ ਕਾਲ ਕਰ ਲਿਓ, ਜੇ ਤੁਸੀਂ ਪੁਰਾਣੇ ਵੀ ਹੋ ਮੈਂ ਕਹੂੰਗਾ ਜੀ ਫਿਰ ਵੀ ਕਾਲ ਕਰਿਓ ਜ਼ਰੂਰ, ਰਿਨਿਊਲ ਆਈ ਹੋਈ ਆ ਜ਼ਰੂਰ ਕਾਲ ਕਰਿਓ। ਤੁਸੀਂ ਨੋਟ ਕਰ ਲਓ ਤੁਹਾਡੇ ਮਹੀਨੇ ਦੇ ਕਿੰਨੇ ਪੈਸੇ ਜਾਂਦੇ ਇੰਸ਼ੋਰੈਂਸ ਦੇ, ਇਹਨਾਂ ਤੋਂ ਲਿਓ ਕੋਟੇਸ਼ਨ, ਪੱਕੀ ਗੱਲ ਆ ਤੁਹਾਡੇ 60-70-100 ਡਾਲਰ ਮਹੀਨੇ ਦੇ ਬਚ ਜਾਣਗੇ। ਨੰਬਰ ਪ੍ਰਦੀਪ ਗੋਇਲ ਦਾ 647-278-5003। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਇੰਸ਼ੋਰੈਂਸ ਕਰਦੇ ਨੇ 647-278-5003 647-278-5003 ਨੰਬਰ ਨੋਟ ਕਰਕੇ ਰੱਖ ਲਓ। ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਹੈ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਜਾਂ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਇਨਵੈਸਟ ਕਰਨੇ ਨੇ ਜਿੱਥੇ ਬਹੁਤ ਵਧੀਆ ਗਰੋਥ ਹੁੰਦੀ ਹੈ, ਫਿਰ ਰਾਜਪਾਲ ਬਰਾੜ ਨੂੰ ਕਾਲ ਕਰਿਓ। ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ 2-4 ਸਾਲਾਂ ਬਾਅਦ, 416-917-1456 ਚੈੱਕ ਕਰਾਉਣਾ ਇਸ ਕਰਕੇ ਜ਼ਰੂਰੀ ਹੈ ਵੀ ਪਤਾ ਤਾਂ ਲਾ ਲਈਏ ਵੀ ਫੰਡ ਆਪਣੇ ਵੱਧਦੇ ਵੀ ਆ ਕਿ ਨਹੀਂ ਵੱਧਦੇ। ਬੈਂਕਾਂ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਬਹੁਤ ਚਲਾਕ ਨੇ ਜੀ, ਆਹਦੇ ਕੋਲ ਇੰਟਰਸਟ ਰੇਟ ਵਧਾ ਲਏ, ਇਹ ਤਾਂ ਖਬਰਾਂ ਬੜੇ ਤੁਸੀਂ ਸਵਾਦ ਨਾਲ ਸੁਣੀ ਜਾਂਦੇ ਵੀ ਇੰਟਰਸਟ ਰੇਟ ਵੱਧ ਗਏ ਵੱਧ ਗਏ। ਤੁਹਾਨੂੰ ਸੇਵਿੰਗ ਅਕਾਊਂਟ ਦੇ ਉੱਤੇ ਜਿਹੜਾ ਇੰਟਰਸਟ ਦਿੰਦੇ ਆ ਉਹ ਵੀ ਨਾਲ ਵਧਿਆ ਕਿ ਨਹੀਂ ਚੈੱਕ ਕਰਿਓ ਤੁਸੀਂ, ਕੱਲ੍ਹ ਨੂੰ ਫਿਰ ਮੈਨੂੰ ਕਾਲ ਕਰ ਲਿਓ, ਦੱਸਿਓ ਕਿੰਨਾ ਕੁ ਵਧਿਆ। ਹੈ ਨਾ, ਨਹੀਂ ਵਧਣਾ ਅਜੇ ਤੱਕ ਤਾਂ ਨਹੀਂ ਵਧਿਆ ਹੈਗਾ, ਪਰ ਆਪ ਤੁਹਾਥੋਂ ਜਿਹੜੇ ਪੈਸੇ ਲੈਂਦੇ, ਤੁਹਾਨੂੰ ਪੈਸੇ ਜਿਹੜੇ ਲੈਂਡ ਕੀਤੇ ਆ ਉਹਨਾਂ 'ਤੇ ਇੰਟਰਸਟ ਵਧੂਗਾ ਵੱਧ ਜੂਗਾ। ਇਸੇ ਕਰਕੇ ਅਸੀਂ ਕਹਿੰਦੇ ਫਾਈਨੈਂਸ਼ੀਅਲ ਐਡਵਾਈਜ਼ਰ ਬਹੁਤ ਤੁਹਾਨੂੰ ਜ਼ਰੂਰੀ ਰਾਇਆਂ ਦਿੰਦੇ ਨੇ ਜੀ, ਉੱਥੇ ਇਨਵੈਸਟ ਕਰਾਉਂਦੇ ਨੇ ਜਿੱਥੇ ਤੁਹਾਡੇ ਪੈਸੇ ਦੀ ਗਰੋਥ ਹੁੰਦੀ ਹੈ। ਰਾਜਪਾਲ ਬਰਾੜ ਦਾ ਨੰਬਰ 416-917-1456 ਜੀ, ਤਾਲਮੇਲ ਕਰ ਲਿਓ। ਔਰਾ ਕਿਚਨਸ ਵਾਲੇ ਸੋਹਣੀਆਂ ਕਿਚਨਸ ਬਣਾਉਂਦੇ ਨੇ, ਕਮਾਲ ਦੀਆਂ ਕਸਟਮ ਬਿਲਟ ਕਿਚਨਸ, 9056732872 ਨੰਬਰ ਹੈ, 905-673-2872। ਹਾਈ ਐਂਡ ਕਿਚਨ ਬਣਾਉਣ ਦੇ ਵਿੱਚ ਖਾਸ ਮੁਹਾਰਤ ਹੈ ਇਹਨਾਂ ਨੂੰ, 905-673-2872 ਔਰਾ ਕਿਚਨ ਦਾ ਨੰਬਰ ਆ। ਲਓ ਜੀ, ਸ਼ਿਵਿੰਦਰ ਦੁਬਾਰਾ ਹਾਜ਼ਰ ਨੇ। ਹਾਂਜੀ ਸ਼ਿਵਿੰਦਰ ਜੀ, ਗੱਲਬਾਤ ਆਪਣੀ ਚੱਲ ਰਹੀ ਸੀ ਕਿ ਪੀੜ੍ਹੀਆਂ ਦਾ ਪਾੜਾ ਤਾਂ ਹੁੰਦਾ ਹੀ ਹੁੰਦਾ, ਪਰ ਪ੍ਰੋਬਲਮ ਇਹ ਸੱਭਿਆਚਾਰਕ ਸੰਕਟ ਸਾਡੇ ਪੰਜਾਬ ਦੇ ਵਿੱਚ ਖੜ੍ਹਾ ਹੋਇਆ ਹੋਇਆ। ਸ਼ਿਵਿੰਦਰ ਜੀ ਹੈਰਾਨੀ ਦੀ ਗੱਲ ਆ ਬਈ ਆਮ ਬੰਦਾ ਜਿਹੜਾ ਆਮ ਬੰਦੇ ਨੂੰ ਪਤਾ ਵੀ ਲਾਈਫ ਦੀਆਂ ਕੀ ਪ੍ਰੋਬਲਮਸ ਨੇ ਤੇ ਉਹ ਸਰਕਾਰ ਨੂੰ ਤੇ ਸਿਸਟਮ ਨੂੰ ਦੋਸ਼ੀ ਠਹਿਰਾਉਂਦਾ। ਤੁਸੀਂ ਬੜੀ ਕਮਾਲ ਦੀ ਗੱਲ ਕੀਤੀ ਆ ਵੀ ਜਿਹੜਾ ਬੰਦਾ ਭਾਵੇਂ ਸਰਕਾਰੀ ਧਿਰ ਦਾ ਬੰਦਾ ਆ ਕੇ ਕਹਿ ਦੇ ਬਈ ਗਰੀਬ ਆ ਜਿਹੜਾ ਉਹਨੂੰ ਕੁਛ ਬਣਦਾ ਨਹੀਂ, ਗਰੀਬ ਦੀ ਲੁੱਟ ਹੁੰਦੀ ਆ, ਮਤਲਬ ਉਹਦੇ ਨਾਲ ਹਮਦਰਦੀ ਜ਼ਾਹਰ ਕਰਦਾ ਭਾਵੇਂ ਕੋਈ ਉਹਦਾ ਦੁਸ਼ਮਣ ਵੀ ਚਾਰ ਸ਼ਬਦ ਬੋਲਦੇ ਉਹਨੂੰ ਉਹ ਦੁਸ਼ਮਣ ਵੀ ਆਪਦਾ ਮਿੱਤਰ ਲੱਗਣ ਲੱਗ ਜਾਂਦਾ। ਤੇ ਨੌਜਵਾਨ ਆ ਜਿਹੜੇ ਉਹ ਉਹਨਾਂ ਦੇ ਕੋਲੇ ਸੇਧ ਹੈ ਨਹੀਂ। ਤੇ ਦੂਜੇ ਪਾਸੇ ਹੁਣ ਵਿਚਾਰਧਾਰਕ ਸੇਧ ਦੀ ਗੱਲ ਤਾਂ ਛੱਡੋ, ਤੁਸੀਂ ਹਥਿਆਰਾਂ ਦੀ ਗੱਲ ਕੀਤੀ ਆ, ਸਵਾਲ ਇਹ ਹੈ ਜੀ ਧਾਰਮਿਕ ਸੰਸਥਾਵਾਂ ਦੇ ਮੁਖੀ ਨੇ ਜਿਹੜੇ ਆ, ਜਥੇਦਾਰ ਨੇ ਬਿਆਨ ਦਿੱਤਾ ਅਖੇ ਜੀ ਲਾਇਸੈਂਸੀ ਹਥਿਆਰ ਲੈ ਲਓ, ਮਤਲਬ ਇੱਕ ਤਰੀਕੇ ਨਾਲ ਤੇ ਬਹੁਤ ਸਾਰੇ ਲੋਕਾਂ ਨੇ ਉਹਨੂੰ ਜੀ ਆਇਆਂ ਕਿਹਾ, ਜਿਨ੍ਹਾਂ ਨੇ ਵਿਰੋਧ ਕੀਤਾ ਨਾ ਉਹਨਾਂ ਦੀ ਟ੍ਰੋਲਿੰਗ ਕੀਤੀ। ਹਥਿਆਰ ਤਾਂ ਜੀ ਜ਼ਰੂਰੀ ਅੰਗ ਆ, ਦੱਸੋ ਇੱਕ ਪਾਸੇ ਆਪ ਹੀ ਕਹੀ ਜਾਂਦਾ ਵੀ ਹਥਿਆਰ ਹੋਣ ਦੇ ਬਾਵਜੂਦ ਵੀ ਬੰਦਾ ਜਿਹੜਾ ਉਹ ਬਚਿਆ ਨਹੀਂ, ਦੂਜੇ ਪਾਸੇ ਕਹੀ ਜਾਂਦਾ ਜੀ ਹਥਿਆਰ ਤਾਂ ਚਾਹੀਦੇ ਆ, ਤੇ ਜਿਹੜਾ ਹਥਿਆਰਾਂ ਨੂੰ ਚਲਾਉਣ ਵਾਲਾ ਦਿਮਾਗ ਆ ਉਹਦੇ ਵਿੱਚ ਕੋਈ ਸੰਜੀਦਾ ਵਿਚਾਰ ਵੀ ਹੋਣੇ ਚਾਹੀਦੇ ਕਿ ਨਹੀਂ। ਇਹ ਇਕੱਲਾ ਸੱਭਿਆਚਾਰਕ ਸੰਕਟ ਨਹੀਂ ਸ਼ਿਵਿੰਦਰ ਜੀ, ਇਹ ਚੁਤਰਫਾ ਸੰਕਟ ਆ, ਹਰ ਇੱਕ ਚੀਜ਼ ਸੰਕਟ ਦੇ ਵਿੱਚ ਪਈ ਹੋਈ ਆ, ਸਮਝ ਨਹੀਂ ਲੱਗਦੀ ਵੀ ਇਹ ਸੰਕਟ ਦੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਊਗਾ।
ਮੈਂ ਸਗੋਂ ਇਹਦਾ ਚੰਗਾ ਕੀਤਾ ਤੁਸੀਂ ਇਹਨੂੰ ਕਵਰ ਕੀਤਾ, ਕਿਉਂਕਿ ਮੈਂ ਇਹੀ ਦੱਸਣ ਲੱਗਾ ਸੀ, ਕਿਉਂਕਿ ਜਦੋਂ ਆਪਾਂ ਨਾ ਸੱਭਿਆਚਾਰ ਸੰਕਟ ਆਪਾਂ ਇਹਨੂੰ ਕਹਿੰਦੇ ਹਾਂ ਆਪਣਾ ਜਿਹੜਾ ਆਪਣੇ ਮਿਊਜ਼ਿਕ ਵਿੱਚ ਕਿਉਂ ਚੀਜ਼ਾਂ ਆ ਗਈਆਂ ਤੇ ਇਹਨੂੰ ਕਹਿੰਦੇ ਹਾਂ। ਮੈਂ ਅਗਲੀ ਗੱਲ ਕਹਿਣ ਹੀ ਲੱਗਿਆ ਸੀ ਤਾਂ ਜੋ ਕਿ ਕੋਈ ਨਾ ਸਾਡੇ ਸਰੋਤੇ ਨੂੰ ਥੋੜਾ ਭੁਲੇਖਾ ਨਾ ਰਹਿ ਜੇ ਵੀ ਜਿਹੜਾ ਸੱਭਿਆਚਾਰਕ ਸੰਕਟ ਦੀਆਂ ਵੀ ਨਾ ਜੜਾਂ ਜੁੜੀਆਂ ਹੁੰਦੀਆਂ, ਕੋਈ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਸਾਡਾ ਸਮਾਜ ਅਰਥਤੰਤਰ ਸਾਡਾ ਸੱਭਿਆਚਾਰ ਸਾਡਾ ਜਿਹੜਾ ਹੋਰ ਸਾਰਾ ਕੁਛ ਉਹ ਮਤਲਬ ਸਾਡਾ ਮੁਆਸ਼ਰਾ ਉਹ ਇੱਕ ਦੂਜੇ ਨਾਲ ਜੁੜਿਆ ਹੁੰਦਾ, ਇੱਕ ਦੂਜੇ ਵਿੱਚੋਂ ਵੀ ਸਭ ਤੋਂ ਵੱਡੀ ਉੱਪਰਲੀ ਤੈਅ ਹੁੰਦੀ ਆ ਪੋਲੀਟੀਕਲ ਤੈਅ ਜਿਹੜੀ ਹੈਗੀ ਆ, ਸਿਆਸੀ ਤੈਅ ਹੁੰਦੀ ਆ। ਸੋ ਇਹਦੇ ਵਿੱਚ ਤੇ ਸਾਡਾ ਪੋਲੀਟੀਕਲ ਜਿਹੜਾ ਸੰਕਟ ਸੀ ਉਸੇ ਪੋਲੀਟੀਕਲ ਸੰਕਟ ਨੇ ਜਿਹੜਾ ਸਾਡੇ ਆਰਥਿਕ ਸੰਕਟ ਜੋ ਕਿ ਖੈਰ ਹਿੰਦੁਸਤਾਨ 'ਚ ਵੀ ਦਿਖ ਰਿਹਾ, ਫਿਰ ਉਹ ਤੋਂ ਉਹਦੇ ਵਿੱਚੋਂ ਤੁਹਾਡਾ ਸਮਾਜਿਕ ਸੰਕਟ, ਤੁਹਾਡਾ ਸੱਭਿਆਚਾਰਕ ਸੰਕਟ ਤੇ ਤੁਹਾਡਾ ਅੰਦਰੂਨੀ ਸੰਕਟ, ਤੁਹਾਡਾ ਮਾਨਸਿਕ ਸੰਕਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਪਨਪਦਾ ਹੈਗਾ। ਇਹ ਸਾਰੀਆਂ ਤੈਅਾਂ ਆਪਸ 'ਚ ਜੁੜੀਆਂ ਹੁੰਦੀਆਂ। ਸੱਭਿਆਚਾਰਕ ਸੰਕਟ ਆਪਾਂ ਉਸ ਪ੍ਰਸੰਗ 'ਚ ਵਰਤੇ ਸੀ ਜਦੋਂ ਆਪਾਂ ਗੀਤਾਂ ਦੀ ਗੱਲ ਕਰਦੇ ਸੀ, ਪਰ ਉਹ ਇੱਕ ਪੂਰੀ ਸੁਸਾਇਟੀ ਬਹੁ ਕੋਣੇ ਸੰਕਟ ਵਿੱਚ ਹੈ। ਇੱਕ ਜਿਹੜਾ ਸਵਾਲ ਤੁਸੀਂ ਬਹੁਤ ਅੱਛਾ ਕੀਤਾ ਸੀ ਚੰਦੀ ਤੋਂ, ਉਹਦੇ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਨਾ ਕੁਝ ਲੋਕ ਹੁਣ ਵੀ ਆ ਜਦੋਂ ਆ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ, ਖੈਰ ਉਹਨੂੰ ਵੜਿਆਉਂਦੇ ਵੜਿਆਉਂਦੇ ਵੀ ਗੱਲਾਂ ਕਰਦੇ ਨੇ, ਪਰ ਕੁਝ ਜਥੇਦਾਰ ਵਾਲਾ ਮਾਮਲੇ ਵਿੱਚ ਵੀ ਦੇਖੋ ਜੀ, ਤਾਂ ਕਿ ਹਥਿਆਰ ਤਾਂ ਬਹੁਤ ਵਧੀਆ ਗੱਲ ਆ, ਹਥਿਆਰ ਸਾਡੇ ਕਲਚਰ ਦਾ ਹਿੱਸਾ ਰਿਹਾ। ਮੈਂ ਵੀ ਜਦੋਂ ਆਪਣੀ ਭੂਮਿਕਾ ਵਿੱਚ ਦੱਸਿਆ ਵੀ ਪੰਜਾਬੀ ਸੱਭਿਆਚਾਰ ਦੇ ਵਿੱਚ ਹਥਿਆਰ ਦੀ ਇੱਕ ਅਹਿਮੀਅਤ ਰਹੀ ਹੈ, ਗੁਰੂ ਸਾਹਿਬ ਦੀ ਗੱਲ ਇਦੋਂ ਪਹਿਲਾਂ ਦੀ ਗੱਲ ਕਰ ਲਓ, ਗੁਰੂ ਸਾਹਿਬਾਂ ਤੋਂ ਵੀ ਪਹਿਲਾਂ ਦੀ ਗੱਲ ਕਰ ਲਓ, ਜਾਂ ਫਿਰ ਸਾਡੀਆਂ ਜਿਹੜੀਆਂ ਪ੍ਰੋਗਰੈਸ ਮੂਵਮੈਂਟਾਂ ਦੇ ਵਿੱਚ ਰਹੀ ਹੈ। ਹੁਣ ਸਵਾਲ ਤਾਂ ਇਹ ਨਾ ਕਿ ਉਹ ਜਿਹੜੇ ਹਥਿਆਰ ਸੀਗੇ ਉਹ ਹਥਿਆਰ ਸੀਗੇ ਉਹਨਾਂ ਨੇ ਚੱਕੇ ਹੋਏ, ਉਹਨਾਂ ਨੂੰ ਪਤਾ ਸੀ ਵੀ ਅਸੀਂ ਹਥਿਆਰ ਕਿਸ ਚੀਜ਼ ਲਈ ਚੱਕਣੇ ਹੈਗੇ ਨੇ, ਉਹਨਾਂ ਨੇ ਹਥਿਆਰ ਵੈਸੇ ਨੀ ਚੱਕੇ ਸੀ, ਉਹਨਾਂ ਨੇ ਪਹਿਲਾਂ ਆਪਣੀ ਸੋਚ ਦੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਕਿਹਦੇ ਵਿਰੁੱਧ ਲਾਮਬੰਦ ਕਰਨਾ ਸੀ ਇਹ ਵੀ ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਕਿਹਦੇ ਵਿਰੁੱਧ ਲਾਮਬੰਦ ਕਰਨਾ। ਹੁਣ ਸਵਾਲ ਇੱਥੇ ਕੀ ਆ, ਇੱਥੇ ਜਿਹੜੇ ਹਥਿਆਰ ਚੱਕੇ ਜਾਂਦੇ ਆ ਕਿ ਤੇਰੇ ਯਾਰ ਨੂੰ ਦੇਖ ਕੇ ਫਲਾਣਾ ਡਰ ਗਿਆ ਤਾਂ ਹਥਿਆਰ ਆ, ਜਿੱਥੇ ਅਸੀਂ ਬੰਦਾ ਮਾਰ ਕੇ ਨਾਂ ਪੁੱਛਦੇ ਹਾਂ ਉਸ ਪਿੰਡ ਤੋਂ ਮੈਂ ਆਉਣਾ ਹੈਗਾ। ਇਹ ਹੁਣ ਸਵਾਲ ਇੱਥੇ ਇਹੀ ਆ ਵੀ ਜਿਹੜਾ ਹਥਿਆਰ ਚੱਕਣ 'ਚ ਵੀ ਫਰਕ ਆ ਨਾ, ਜਿਵੇਂ ਉਹ ਸੁਰਜੀਤ ਪਾਤਰ ਦੀ ਇੱਕ ਉਹ ਵੀ ਹੈਗੀ ਆ ਗਜ਼ਲ ਦਾ ਸ਼ੇਅਰ ਵੀ ਆ ਵੀ ਹਥਿਆਰ ਇੱਕ ਸਮੇਂ ਦੇ ਵਿੱਚ ਬਹੁਤ ਅਹਿਮ ਹੁੰਦੇ ਨੇ, ਪਰ ਇਹ ਤਾਂ ਸੋਚਣਾ ਵੀ ਹਥਿਆਰ ਜਿਵੇਂ ਉਹ ਆਪਣੀ ਕਵਿਤਾ 'ਚ ਕਹਿੰਦਾ ਕਿ ਮੈਂ ਕਦ ਕਹਿਣਾ ਇਨਸਾਫ ਨਾ ਮੰਗ, ਜਾਂ ਫਿਰ ਹੱਕ ਲਈ ਜਿਹੜਾ ਛੇੜਨਾ ਜੰਗ ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ, ਐਵੇਂ ਨਾ ਘੱਟ ਆਪਣੇ ਹੀ ਅੰਗ ਇਉਂ ਖੰਭਾਂ ਦੀ ਤੌਹੀਨ ਨਾ ਕਰ, ਇੱਕ ਨਿੱਕੀ ਜਿਹੀ ਉਡਾਰੀ ਹੀ ਜਿਹੜੀ ਬਹੁਤ ਹੁੰਦੀ ਹੈ। ਸੋ ਮਤਲਬ ਕਹਿਣ ਦਾ ਹੈਗਾ ਕਿ ਇਸ 'ਚ ਵੀ ਆਹ ਹਥਿਆਰਾਂ ਦੀ ਗੱਲ ਹੈ ਨਾ, ਇਹਦੇ ਵਿੱਚ ਪਤਾ ਹੀ ਨਹੀਂ ਹੈਗਾ ਵੀ ਤੁਸੀਂ ਕਾਹਦੇ ਲਈ ਹਥਿਆਰ ਚੱਕਣੇ ਨੇ, ਕਿਉਂ ਹਥਿਆਰ ਚੱਕਣੇ ਨੇ। ਤੇ ਇਸ ਤੋਂ ਵੀ ਖੂਬਸੂਰਤ ਗੱਲ ਜਿਹੜੀ ਹੈਗੀ ਆ ਉਹ ਮੈਨੂੰ ਲੱਗਦਾ ਪਾਸ਼ ਕਹਿੰਦਾ ਕਿ ਮੈਂ ਨਹੀਂ ਕਹਿੰਦਾ ਕਿ ਮੁਹੱਬਤ ਵਿੱਚ ਪਿਘਲ ਜਾਇਆ ਨਾ ਕਰ, ਮੈਂ ਨਹੀਂ ਕਹਿੰਦਾ ਕਿ ਆਟਾ ਜ਼ੁਲਮ ਨਾਲ ਲਾਇਆ ਨਾ ਕਰ, ਮੈਂ ਤਾਂ ਕਹਿੰਦਾ ਕਿ ਜ਼ੁਲਮ ਦੀ ਜੜ ਤੋਂ ਪਹਿਚਾਣ ਕਰ, ਸ਼ੁਕ ਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਨਾ ਜਾਇਆ ਕਰ। ਮਤਲਬ ਇਹ ਸਾਡੀ ਜਿਹੜੀ ਪੋਇਟਰੀ ਆ ਜਿਹੜੀ ਲੋਕ ਪੱਖੀ ਪੋਇਟਰੀ ਆ ਉਹ ਸਾਨੂੰ ਦੱਸਦੀ ਵੀ ਆ ਕਿ ਅਸੀਂ ਹਥਿਆਰ ਚੱਕਣੇ ਆ ਕਿਉਂ ਚੱਕਣੇ ਆ, ਤੇ ਜਿਹੜੇ ਆਹ ਹਥਿਆਰ ਨੇ ਨਿਰੀ ਫੁਕਰਾਪੰਥੀ ਲਈ, ਨਿਰਾ ਡਰਾਉਣ ਲਈ, ਨਿਰੀ ਮਰਦਾਨਵੀ ਧੌਂਸ ਜਿਹੜੀ ਕਿ ਸੱਚੀ ਮੁੱਚੀ ਤੁਹਾਡੀ ਇੱਕ ਇਨਫਿਨਿਟੀ ਕੰਪਲੈਕਸ ਵਿੱਚੋਂ ਨਿਕਲਦੀ ਆ ਉਹਦੇ ਵਿੱਚੋਂ ਪੈਦਾ ਹੋਈ ਹੋਈ ਆ। ਤੇ ਇੱਦਾਂ ਦੇ ਹਥਿਆਰ ਚੱਕਣ ਵਾਲੇ ਨਾ ਫਿਰ ਜਿਹੜੇ ਸਹੂਲਤਾਂ ਦੀ ਸਟੇਟ ਕੋਲੋਂ ਲੈਂਦੇ ਨੇ, ਇੱਦਾਂ ਦੇ ਹਥਿਆਰ ਚੱਕਣ ਵਾਲੇ ਜਿਹੜੇ ਜਾਂ ਚੱਕਣ ਦੀਆਂ ਗੱਲਾਂ ਕਰਾਉਣ ਵਾਲੇ ਸਟੇਟ ਸਰਕਾਰਾਂ ਦੇ ਜਾਂ ਸੂਬਾ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਬ੍ਰਾਂਡ ਅੰਬੈਸਡਰ ਵੀ ਬਣਦੇ ਨੇ ਜੀ।
ਬਿਲਕੁਲ ਜੀ, ਸ਼ਿਵਿੰਦਰ ਜੀ ਬੜੀ ਚੰਗੀ ਗੱਲ ਕੀਤੀ ਤੁਸੀਂ, ਬਈ ਮਜਬੂਰੀ ਸੀ ਸਾਡੀ ਪੁਰਾਣੇ ਸਮਿਆਂ ਦੇ ਵਿੱਚ ਹਥਿਆਰ ਚੱਕਣਾ, ਕੱਲੀ ਸਾਡੀ ਨਹੀਂ ਮਜਬੂਰੀ ਸੀ ਜੀ, ਦੁਨੀਆਂ ਦੇ ਕਿਸੇ ਵੀ ਹਿੱਸੇ ਚਲੇ ਜਾਓ ਮੌਕਾ ਹੀ ਇਹੋ ਜਿਹਾ ਸੀ, ਸਮਾਜਿਕ ਵਿਕਾਸ ਦਾ ਉਹ ਇੱਕ ਸਮਾਂ ਸੀਗਾ ਜਦੋਂ ਬੰਦੇ ਨੂੰ ਸੈਲਫ ਡਿਫੈਂਸ ਲਈ ਹਥਿਆਰ ਚੱਕਣੇ ਪੈਂਦੇ ਸੀ, ਪਰ ਇਹਨੂੰ ਗਲੋਰੀਫਾਈ ਕਰਨਾ ਅੱਜ ਦੇ ਮੌਕੇ ਦੇ ਉੱਤੇ, ਅੱਜ ਦੇ ਮੌਕੇ ਤੁਸੀਂ ਸੱਭਿਆਚਾਰਕ ਸੰਕਟ ਦੀ ਗੱਲ ਕੀਤੀ ਆ, ਮੈਂ ਕਹੂੰ ਜੀ ਸਾਡਾ ਦਿਮਾਗੀ ਸੰਕਟ ਆ ਇਹ, ਅੱਗੇ ਉਸ ਤੋਂ ਅੱਗੇ ਅਸੀਂ ਮੂਰਖਤਾ 'ਤੇ ਮਾਣ ਕਰਦੇ ਹਾਂ। ਮੂਰਖ ਇੱਕ ਤਾਂ ਹੁੰਦਾ ਨਾ ਬਈ ਇਗਨੋਰੈਂਟ ਹੋਣਾ, ਇਗਨੋਰੈਂਟ ਹੋਣਾ ਇਜ਼ ਲਿਟਲ ਬਿਟ ਡਿਫਰੈਂਟ, ਉਹ ਇੱਕ ਅਲੱਗ ਗੱਲ ਆ ਵੀ ਕਿਸੇ ਚੀਜ਼ ਦਾ ਪਤਾ ਹੀ ਨਹੀਂ, ਪਰ ਇਗਨੋਰੈਂਟ ਹੋ ਕੇ ਜਾਣ ਕੇ ਗੱਲਾਂ ਕਰਨੀਆਂ ਵੀ ਅਸੀਂ ਇਸ ਚੀਜ਼ ਤੋਂ ਲੈਣਾ ਕੀ ਹੈ, ਮਤਲਬ ਆਪਣੀ ਮੂਰਖਤਾ 'ਤੇ ਮਾਣ ਕਰਨਾ, ਅਸੀਂ ਪੰਜਾਬੀ ਉਹ ਕਰਦੇ ਹਾਂ ਜੀ। ਜਦੋਂ ਕੋਈ ਬੰਦਾ ਇਹ ਕਹਿੰਦਾ ਨਾ ਬਈ ਹਥਿਆਰ ਜਿਹੜੇ ਹੈਗੇ ਆ ਉਹ ਜ਼ਰੂਰੀ ਨਹੀਂ, ਵਿਚਾਰ ਜ਼ਰੂਰੀ ਆ, ਉਹਦਾ ਮਜ਼ਾਕ ਉਡਾਇਆ ਜਾਂਦਾ ਜੀ। ਅੱਛਾ ਫਿਰ ਉਹਨੂੰ ਉਹ ਵਰਤਮਾਨ ਦੀ ਗੱਲ ਕਰ ਰਿਹਾ, ਉਹਨੂੰ ਖਾਮ ਖਾ ਘੜੀਸ ਕੇ ਪਿੱਛੇ ਲੈ ਜਾਂਦੇ ਨੇ 400 ਸਾਲ ਪਹਿਲਾਂ, ਲਓ ਫਿਰ ਸਾਡੇ ਵੱਡੇ ਵਡੇਰਿਆਂ ਨੇ ਹਥਿਆਰ ਨਹੀਂ ਚੱਕੇ, ਯਾਨੀ ਕਿਸ ਕੰਟੈਕਸਟ ਦੇ ਵਿੱਚ ਕਦੋਂ ਕਿਹੜੀ ਗੱਲ ਕਰਨੀ ਆ ਉਹ ਸਾਡੇ ਬਹੁ ਗਿਣਤੀ ਲੋਕਾਂ ਨੂੰ ਪਤਾ ਨਹੀਂ, ਫੇਸਬੁੱਕ ਦੇ ਉੱਤੇ ਗਾਲਾਂ ਕੱਢਣੀਆਂ ਆਉਂਦੀਆਂ ਨੇ, ਜਦੋਂ ਵਿਚਾਰ ਚਰਚਾ ਦੀ ਗੱਲ ਚੱਲਦੀ ਹੈ ਬਿਲਕੁਲ ਨੁਕਤੇ 'ਤੇ ਗੱਲ ਚੱਲ ਰਹੀ ਹੁੰਦੀ ਆ ਉਹ ਨੁਕਤੇ ਤੋਂ ਭੱਜਦੇ ਨੇ। ਮੈਂ ਕਹੂੰਗਾ ਜੀ ਧਾਰਮਿਕ ਸੰਸਥਾਵਾਂ ਜਿੱਥੇ ਜਥੇਦਾਰ ਨੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਦੇ ਖੁਦ ਜਥੇਦਾਰ ਖੁਦ ਭੱਜਦੇ ਨੇ ਅਤੇ ਉਹਨਾਂ ਦੇ ਚੇਲੇ ਚਪਟੇ ਨੇ ਜਿਹੜੇ, ਕੱਲ੍ਹ ਉਹਨਾਂ ਨੂੰ ਉਹੀ ਜਥੇਦਾਰ ਬਾਦਲ ਦੇ ਲਿਫਾਫੇ 'ਚੋਂ ਨਿਕਲੇ ਲੱਗਦੇ ਸੀ, ਅੱਜ ਉਹਨਾਂ ਨੂੰ ਸਿੱਖ ਪੰਥ ਦੇ ਰਹਿਨਮਾ ਲੱਗਦੇ ਨੇ ਜਿਹੜੇ ਕਹਿੰਦੇ ਨੇ ਜੀ ਲਾਈਸੈਂਸੀ ਹਥਿਆਰ ਰੱਖੋ। ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਜਿਹੜੇ ਹਥਿਆਰ ਤੁਸੀਂ ਲਾਈਸੈਂਸੀ ਲੈ ਕੇ ਰੱਖੋਗੇ ਉਹ ਸਰਕਾਰ ਤੋਂ ਮਨਜ਼ੂਰੀ ਲੈ ਕੇ ਰੱਖੇ ਆ ਹਥਿਆਰ, ਅਤੇ ਉਹਦੇ ਨਾਲ ਤੁਸੀਂ ਸਰਕਾਰ ਦੇ ਖਿਲਾਫ ਮਤਲਬ ਲੜੋਗੇ। ਹੈਰਾਨੀ ਦੀ ਗੱਲ ਆ ਸ਼ਿਵਿੰਦਰ ਜੀ, ਸਾਡੇ ਬਹੁ ਗਿਣਤੀ ਲੋਕਾਂ ਨੂੰ ਮਤਲਬ ਬੇਸਿਕ ਸਮਝ ਨਹੀਂ ਹੈਗੀ ਹਥਿਆਰਾਂ ਬਾਰੇ। ਅੱਛਾ ਜਦੋਂ ਕੋਈ ਗੱਲ ਕਰਦਾ ਵਿਚਾਰਾਂ ਦੀ ਉਹਨੂੰ ਕਹਿਣਗੇ ਜੀ ਤੂੰ ਤਾਂ ਗਾਂਧੀ ਦਾ ਚੇਲਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਐਕਚੁਅਲੀ ਗਾਂਧੀ ਦਾ ਚੇਲਾ ਨਹੀਂ, ਚਲੋ ਗਾਂਧੀ ਦੀ ਵਿਚਾਰਧਾਰਾ ਕੁਝ ਵੀ ਹੋ ਸਕਦੀ ਹੈ, ਬੰਦੇ ਦੇ ਭਾਵੇਂ ਸਾਰੀ ਉਮਰ ਗਾਂਧੀ ਨਾਲ 100 ਮਤਭੇਦ ਰਹੇ ਹੋਣ, ਪਰ ਇਹਨੂੰ ਫਟਾਫਟ ਗਾਂਧੀ ਦੇ ਉਹਦੇ 'ਚ ਜਾ ਕੇ ਗਾਂਧੀ ਦੇ ਖੇਮੇ ਦੇ ਵਿੱਚ ਧੱਕ ਦਿੰਦੇ ਨੇ ਉਹਨੂੰ। ਮਤਲਬ ਹਥਿਆਰਾਂ ਦਾ ਤਾਂ ਤੁਸੀਂ ਜੀ ਗੱਲ ਹੀ ਛੱਡ ਦਿਓ, ਮੈਂ ਕਹੂੰਗਾ ਜੀ 95% ਸਾਡੇ ਲੋਕ, ਸ਼ਿਵਿੰਦਰ ਜੀ 95% ਲੋਕ ਉਹ ਹਥਿਆਰ ਕੋਲੇ ਰੱਖਣ ਨੂੰ ਐਂ ਸਮਝਦੇ ਵੀ ਪਤਾ ਨਹੀਂ ਅਸੀਂ ਨਾ ਕੋਈ ਖਾਸ ਬੰਦੇ ਬਣ ਗਏ, ਹਥਿਆਰਾਂ ਦੇ ਕੋਲੇ ਆ ਕੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ, ਦੇਖ ਦੇਖ ਕੇ ਨਸ਼ਾਉਂਦੇ ਨੇ, ਫੋਟੋਆਂ ਪਾਉਂਦੇ ਨੇ ਜੀ। ਮਤਲਬ ਹੈਰਾਨ ਹੁੰਦਾ ਮੈਂ, ਐਡੀ ਮੂਰਖ ਕੌਮ ਆ ਜਿਹੜੀ, ਮੈਂ ਮਾਫ਼ੀ ਚਾਹੁੰਦਾ ਆਪਦੇ ਸ਼ਬਦਾਂ 'ਤੇ, ਬਹੁ ਗਿਣਤੀ ਮੂਰਖ ਆ ਜਿਹੜੇ ਸਾਡੇ, ਉਹ ਦੁਨੀਆਂ ਦੇ ਵਿੱਚ ਹੋਰ ਕਿਤੇ ਸ਼ਾਇਦ ਨਾ ਹੋਣ ਜਿਹੜੇ ਆਪਦੀ ਮੂਰਖਤਾ 'ਤੇ ਮਾਣ ਕਰਦੇ ਹੋਣ। ਸ਼ਿਵਿੰਦਰ ਜੀ ਸਾਡੇ ਨਾਲ ਕਾਲਰ ਨੇ, ਉਹਨਾਂ ਦੀ ਇੱਕ ਦੋ ਗੱਲਾਂ ਸੁਣ ਲਈਏ। ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਦੇਖੋ ਜੀ, ਹਰ ਸਦੀ ਦੇ ਹਥਿਆਰ ਤੇ ਵਿਚਾਰ ਵੱਖਰੇ ਹੁੰਦੇ ਨੇ, ਪਿਛਲੇ 3-4 ਸਦੀਆਂ ਨੂੰ ਹੋਣ ਨਾਲ ਮਿਲਣਾ ਬਿਲਕੁਲ ਹੀ ਮੂਰਖਤਾ ਆ। 3 ਫੁੱਟ ਦੀ ਕਿਰਪਾਨ ਹੁਣ ਕਿੰਨੇ ਲੋਕ ਉੱਥੇ ਚੁੱਕੀ ਫਿਰਦੇ ਨੇ ਤਾਂ ਕਿ ਤੁਸੀਂ ਬੰਦੇ ਮਾਰ ਦਿੱਤੇ, ਕਿੰਨਾ ਅਨਿਆ ਹੁੰਦਾ, ਕਿੰਨੇ ਮਹਿਕਮੇ ਨੇ ਅਨਿਆ ਕਰਦੇ ਨੇ, ਆਮ ਜੱਟਾਂ ਕੋਲ ਕਿਰਪਾਨਾਂ 3-3 ਫੁੱਟੀਆਂ ਤੇ ਉਹਨੇ ਕਿੰਨੇ ਕੁ ਪਟਵਾਰੀ ਕਤਲ ਕਰ ਦਿੱਤੇ। ਸਿਸਟਮ ਦਾ ਹੁਣ ਹੈਗਾ, ਉਦੋਂ ਸਿਸਟਮ ਨਹੀਂ ਸੀ, ਜੰਗਲ ਰਾਜ ਸੀ, ਹੁਣ ਪਿਛਲਾ ਥੋੜਾ ਮੁੜ ਕੇ ਉਹੀ ਆ, ਅੱਜ ਲਾਗੂ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਹਥਿਆਰ ਹੁੰਦੇ ਆ ਸਰਕਾਰਾਂ ਕੋਲ, ਸਟੇਟ ਕੋਲ, ਆਮ ਬੰਦੇ ਨੂੰ ਹਥਿਆਰਾਂ ਨਾਲ ਕੀ ਕਰ ਲਏਗਾ? ਜੇ ਉਹ 5-4 ਗੋਲੀਆਂ ਵਾਲੀ ਹਥਿਆਰ ਦੇ ਦੇਣਗੇ ਤਾਂ ਸਟੇਟ ਕੋਲ ਤਾਂ ਬਾਛੜ ਕਰਨ ਵਾਲੇ, ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਓਗੇ? ਹਾਂਜੀ, ਔਰ ਜਿਹੜੇ ਕੀ ਲਾਇਸੈਂਸ ਜਿਹੜੇ ਹਥਿਆਰਾਂ ਦੇ ਉਹ ਜਥੇਦਾਰ ਸਾਹਿਬ ਦੇਣਗੇ ਤੇ ਹਥਿਆਰ ਜਥੇਦਾਰ ਸਾਹਿਬ ਦੇਣਗੇ, ਉਹਨਾਂ ਦੇ ਅਧਿਕਾਰ ਖੇਤਰ 'ਚ ਤਾਂ ਕੁਝ ਵੀ ਨਹੀਂ ਹੈਗਾ, ਸਿਰਫ ਫੋਕੀ ਬਿਆਨਬਾਜ਼ੀ ਆ, ਲੋਕਾਂ ਨੂੰ ਸਮਝ ਥੋੜੀ ਆ, ਮਾੜੇ ਜਿਹੇ ਬਿਆਨ ਦੇ ਪਿੱਛੇ ਲੱਗ ਜਾਂਦੇ ਆ। ਹੁਣ ਦੇਖੋ ਕੰਮ ਉਹੀ ਚੱਲ ਰਿਹਾ, ਕਦੀ ਨਕਸਲਵਾਦ, ਕਦੀ ਅੱਤਵਾਦ, ਕਦੀ ਵੱਖਵਾਦ, ਕਦੀ ਖਾੜਕੂਵਾਦ, ਹੁਣ ਗੈਂਗਵਾਦ ਹੈ, ਇਹ ਸਾਰੇ ਜਿਹੜੇ ਬੁੱਢੇ ਜਾਂ ਲੀਡਰ ਉਹਨਾਂ 'ਚ ਕੋਈ ਨਹੀਂ ਮਰਿਆ, 90-90 ਸਾਲ ਦੇ ਉਹੀ ਬੈਠੇ ਆ, ਇਹੋ ਹੀ ਨਿਰਮਾਤਾ ਨੇ ਸਾਰਾ ਕੁਛ ਕਰਨ ਦੇ, ਤੇ ਉਹ ਜਵਾਨੀ ਦੇਖ ਲਓ ਵਾਰ ਵਾਰ ਇਹਨਾਂ ਦੇ ਅੜਕੇ ਆ ਕੇ ਮਰੀ ਜਾ ਰਹੀ ਹੈ, ਲੋਕਾਂ ਨੂੰ ਸਮਝ ਨਹੀਂ ਆ ਰਹੀ ਭਾਈ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ, ਇਹਨਾਂ ਤੇ ਕੋਈ ਲੈਣਾ ਦੇਣਾ ਨਾ ਰੱਖੋ। ਪਰ ਉਹ ਦੇਖੋ, ਇੱਕ ਮਰਦਾ ਦੂਜਾ ਸਬਕ ਨਹੀਂ ਲੈਂਦਾ, ਦੂਜਾ ਮਰਦਾ ਫਿਰ ਤੀਜਾ ਸਬਕ ਨਹੀਂ ਲੈਂਦਾ, ਵਾਰ ਵਾਰ ਇਹਨਾਂ ਦੇ ਮੋਢਿਆਂ ਤੇ ਚੜ ਰਿਹਾ। ਮਿਹਰਬਾਨੀ।
ਬਿਲਕੁਲ ਜੀ ਬਿਲਕੁਲ, ਧੰਨਵਾਦ ਤੁਹਾਡਾ, ਮਿਹਰਬਾਨੀ। ਨੈਕਸਟ ਕਾਲ ਤੇ ਚੱਲਦੇ ਆ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਡਾਕਟਰ ਸਾਹਿਬ ਤੇ ਸੁਮਿੰਦਰ ਜੀ, ਸਤਿ ਸ੍ਰੀ ਅਕਾਲ। ਦੇਖੋ, ਫਾਰਮੀ ਸਜਦੇ ਵਿੱਚ ਜਾਂ ਉਸ ਤੋਂ ਕੁਛ ਦੇਰ ਪਹਿਲਾਂ, ਉਸ ਵੇਲੇ ਕਦੇ ਕੋਈ ਅਬਦਾਲੀ ਆ ਗਿਆ, ਕਦੇ ਕੋਈ ਨਾਦਰ ਸ਼ਾਹ ਆ ਗਿਆ, ਕਦੇ ਕੋਈ ਆ ਗਿਆ। ਉਸ ਵੇਲੇ ਪੰਜਾਬ ਦੇ ਵਿੱਚ ਜ਼ੁਲਮ ਦੀ ਹੱਦੋਂ ਵੱਧ ਜ਼ੁਲਮ ਸੀ, ਸਾਡੀਆਂ ਧੀਆਂ ਭੈਣਾਂ ਚੁੱਕੀਆਂ ਜਾ ਰਹੀਆਂ ਸੀ, ਜਾਨ ਮਾਲ ਲੁੱਟਿਆ ਜਾ ਰਿਹਾ ਸੀ, ਉਹ ਉਸ ਵੇਲੇ ਦੀ ਜ਼ਰੂਰਤ ਸੀ। ਹਾਂਜੀ, ਔਰ ਉਹ ਜਿਹੜੇ ਜਿਨ੍ਹਾਂ ਨੇ ਹਥਿਆਰ ਚੁੱਕੇ ਸੀ, ਉਹ ਇਹ ਨਹੀਂ ਸੀ ਵੀ ਅੱਜ ਕੱਲ੍ਹ ਕੋਈ ਕੁੜੀਆਂ ਦੀਆਂ ਇੱਜ਼ਤਾਂ ਲੁੱਟਦੇ ਜਾਂ ਕੁੜੀਆਂ ਨੂੰ ਕਿਸੇ ਨੂੰ ਲੁੱਟਦੇ ਨਹੀਂ ਸੀ, ਉਹ ਤਾਂ ਬਲਕਿ ਉਹਨਾਂ ਦੀ ਮਦਦ ਕਰਿਆ ਕਰਦੇ ਸੀ। ਉਹ ਘੁੜੀਆਂ ਨੂੰ ਛੁਡਾ ਕੇ ਨਾਲ ਤੇ ਪੈਸੇ ਵੀ ਦਿੰਦੇ ਹੁੰਦੇ ਸੀ। ਹਾਂਜੀ, ਉਹ ਸ਼ਾਂਤੀ ਵਾਸਤੇ ਲੜਦੇ ਸੀ। ਅੱਜ ਤਾਂ ਤੁਸੀਂ ਦੇਖੋ, ਤੁਹਾਨੂੰ ਹੱਕ ਹੈ, ਤੁਸੀਂ ਮੁਜ਼ਾਹਰੇ ਕਰ ਸਕਦੇ ਹੋ, ਡੈਮੋਕ੍ਰੇਟਿਕ ਸਿਸਟਮ ਨਾਲ ਤੁਸੀਂ ਆਪਣਾ ਰੋਸ ਪ੍ਰਗਟਾ ਸਕਦੇ ਹੋ, ਤੇ ਜਵਾਨਾਂ ਨੂੰ ਕਹਿੰਦੇ ਹੋ ਹਥਿਆਰ। ਜਵਾਨ ਤਾਂ ਫਿਰ ਜਿਹੜੀ ਧੀ ਭੈਣ ਅੱਗੇ ਆਈ ਉਹਨੂੰ ਲੁੱਟਣਗੇ, ਕੁੱਟਣਗੇ, ਤੇ ਉਹਦੀ ਇੱਜ਼ਤ ਵੀ ਲੁੱਟਣਗੇ, ਸਭ ਕੁਛ ਕਰਨਗੇ, ਫਿਰ ਬਦਅਮਨੀ ਨੀ ਫੈਲੂਗੀ। ਹਾਂਜੀ, ਤੁਸੀਂ ਕਿਸ ਪਾਸੇ ਨੂੰ ਜਾ ਰਹੇ ਹੋ? ਸਾਡੇ ਲਿਖਾਰੀ ਮਾਰੇ ਜਾ ਰਹੇ ਨੇ। ਪਹਿਲਾਂ ਦੇਖੋ ਵਰਿੰਦਰ ਦਾ ਕਤਲ ਹੋਇਆ, ਫਿਰ ਪਾਸ਼ ਦਾ ਕਤਲ ਹੋਇਆ, ਫਿਰ ਦਿਲਸ਼ਾਦ ਅਖਤਰ ਦਾ ਕਤਲ ਹੋਇਆ, ਫਿਰ ਅਮਰ ਸਿੰਘ ਚਮਕੀਲਾ ਤੇ ਉਹਦੀ ਸਾਥੀ ਅਮਰਜੋਤ ਦਾ ਕਤਲ ਹੋਇਆ। ਉਹਨਾਂ ਲੋਕਾਂ ਦਾ ਕੀ ਗੁਨਾਹ ਸੀ? ਹਾਂਜੀ, ਕੀ ਗੁਨਾਹ ਸੀ? ਉਹ ਆਪਣੀ ਰੋਜੀ ਰੋਟੀ ਕਮਾਉਂਦੇ ਸੀ, ਤੇ ਹੁਣ ਇਹਨੂੰ ਦੀਪ ਸਿੱਧੂ ਨੂੰ ਮਾਰਤਾ, ਜਾਂ ਉਸ ਤੋਂ ਪਹਿਲਾਂ ਕਤਲ ਹੋਏ ਨੇ? ਕਿਹੜੇ ਪਾਸੇ ਨੂੰ ਜਾ ਰਹੇ ਨੇ ਸਾਡੇ ਨੌਜਵਾਨ?
ਬਿਲਕੁਲ ਮਿਹਰਬਾਨੀ, ਬਹੁਤ ਬਹੁਤ ਤੁਹਾਡੀ ਗੱਲ ਠੀਕ ਹੈ ਜੀ, ਪਰ ਦੂਜੀ ਗੱਲ ਇਹ ਹੈ ਕਿ ਠੀਕ ਹੈ, ਇੱਕ ਵਕਤ ਸੀਗਾ, ਤੁਸੀਂ ਉਸ ਵਕਤ ਦੀ ਗੱਲ ਕੀਤੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਹੁੰਦਾ ਸੀ, ਉਦੋਂ ਹਥਿਆਰਾਂ ਦਾ ਆਪਦਾ ਰੋਲ ਸੀਗਾ। ਪਰ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਨਾਲ ਦੀ ਨਾਲ ਹੀ, ਬਈ ਪੰਜਾਬ ਦੇ ਵਿੱਚ 12 ਮਿਸਲਾਂ ਸੀ, ਅਤੇ ਉਹ ਜਿਹੜੇ ਸਿੱਖ ਸਰਦਾਰ ਸੀ ਨਾ ਛੋਟੇ ਛੋਟੇ, ਆਪਸ ਵਿੱਚ ਦੀ ਇੰਨਾ ਲੜਦੇ ਹੁੰਦੇ ਸੀ, ਇਤਿਹਾਸ ਪੜ੍ਹ ਕੇ ਵੇਖਿਓ, ਇੰਨਾ ਲੜਦੇ ਹੁੰਦੇ ਸੀ ਕਿ ਉਹ ਆਪਸ ਵਿੱਚ ਦੀ ਕੁੱਕੜਖੇ ਕਰਦੇ ਹੁੰਦੇ ਸੀ। ਅਸੀਂ ਤਾਂ ਉਹ ਸਮੇਂ ਨੂੰ ਵੀ ਸਲਾਹ ਹੀ ਜਾਂਦੇ ਹਾਂ। ਉਸ ਸਮੇਂ ਦੇ ਵਿੱਚ ਵੀ ਇੱਕ ਮਿਸਲ ਵਾਲੇ ਦੂਜੀ ਮਿਸਲ ਵਾਲੇ ਦੇ ਬੰਦੇ ਮਾਰਦੇ ਹੁੰਦੇ ਸੀ, ਦੋਨੇ ਪਾਸੇ ਸਰਦਾਰ ਹੁੰਦੇ ਸੀ, ਅਤੇ ਇਦੋਂ ਅੱਗੇ ਮੈਂ ਕੀ ਕਹਾਂ। ਜਿਹੜੀ ਮਿਸਲ ਦਾ ਜਿਹੜਾ ਰਾਜਾ ਮਰ ਜਾਂਦਾ ਸੀਗਾ ਜਾਂ ਮੁਖੀਆ ਮਰ ਜਾਂਦਾ ਸੀ, ਉਹਦੇ ਪਰਿਵਾਰ 'ਤੇ ਕੀ ਬੀਤਦੀ ਸੀਗੀ, ਉਹ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਿਓ। ਇਸ ਕਰਕੇ ਮਤਲਬ ਹਥਿਆਰਾਂ ਨੂੰ ਗਲੋਰੀਫਾਈ ਕਰੀ ਜਾਣਾ ਵੀ ਸਾਡੇ ਪਾਸ ਦਾ ਹਿੱਸਾ, ਠੀਕ ਹੈ ਪਾਸ ਦਾ ਸਾਡੇ ਹਿੱਸਾ, ਬਾਰਡਰਿੰਗ ਸਟੇਟ ਸੀ, ਪਰ ਮਤਲਬ ਅੱਜ ਕੱਲ੍ਹ ਦੇ ਮੌਕੇ ਨੂੰ ਪੁਰਾਣੇ ਮੌਕੇ ਦੇ ਨਾਲ ਮੇਲਣਾ, ਜਿਵੇਂ ਉਹ ਪਹਿਲੇ ਕਾਲਰ ਸਰਦਾਰ ਭੁਪਿੰਦਰ ਸਿੰਘ ਕਹਿ ਕੇ ਗਏ ਆ, ਉਹਨਾਂ ਦੀ ਗੱਲਬਾਤ ਵੀ ਧਿਆਨ ਦੇਈਏ। ਇੱਕ ਹੋਰ ਕਾਲ ਲੈ ਲਈਏ ਜੀ ਆਪਾਂ। ਨਿੱਘਾ ਸਵਾਗਤ ਤੁਹਾਡਾ।
ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ, ਉਹ ਜਿਹੜੇ ਮਿਸਲਾਂ ਸੀਗੀਆਂ ਉਹ ਆਪਣੇ ਆਪ ਨੂੰ ਧਾਰਮਿਕ ਤਾਂ ਕਹਾਉਂਦੇ ਸੀ, ਪਰ ਉਹ ਕੰਕਰਟ ਸੀਗੇ। ਉਹਨਾਂ ਦਾ ਮਤਲਬ ਤਾਂ ਇੱਕ ਹੁੰਦਾ ਸੀ ਕੰਕੁਐਸਟ ਕਿਵੇਂ ਕਰਨੀ ਨਾਲ ਦੇ ਇਲਾਕੇ ਦੀ। ਹਾਂਜੀ, ਜੇ ਹਥਿਆਰ ਦੀ ਗੱਲ ਕਰੀਏ, ਸਪੈਸੀਫਿਕਲੀ ਹਥਿਆਰ ਉਹੀ ਹੁੰਦੀਆਂ ਇਹਦੀਆਂ ਨੇਚਰਾਂ ਦੋ ਹੁੰਦੀਆਂ, ਇੱਕ ਅਗਰੈਸਰ ਦਾ ਹਥਿਆਰ ਤੇ ਇੱਕ ਜਿਹੜਾ ਡਿਫੈਂਡਰ ਉਹਦਾ ਹਥਿਆਰ। ਹਾਂਜੀ, ਤੇ ਇਹਨੂੰ ਜਿਹੜੀ ਆ ਸਿਚੁਏਸ਼ਨ ਡਿਫਾਈਨ ਕਰਦੀ ਆ। ਜਿਹੜਾ ਅਗਰੈਸਰ ਆ ਉਹ ਹਮੇਸ਼ਾ ਹੀ ਹਾਰ ਜਾਂਦਾ, ਉਹ ਜਿੱਤ ਕੇ ਵੀ ਹਾਰ ਜਾਂਦਾ, ਲੋਕੀ ਉਹਨੂੰ ਫਿੱਦੂ ਲਾਂਟ ਪਾਉਂਦੇ, ਤੇ ਜਿਹੜਾ ਡਿਫੈਂਡਰ ਆ ਉਹ ਮਰ ਕੇ ਵੀ ਜਿੱਤ ਜਾਂਦਾ, ਲੋਕੀ ਕਹਿੰਦੇ ਆ ਵਾਹ ਆ, ਕਹਿੰਦੇ ਇਹਨੂੰ ਬਹਾਦਰੀ, ਉਹਨੇ ਆਪਣੇ ਆਪ ਨੂੰ ਡਿਫੈਂਡ ਕੀਤਾ, ਲੋਕਾਂ ਨੂੰ ਕੀਤਾ। ਉੱਥੇ ਹਥਿਆਰ ਜਿਹੜਾ ਜ਼ਰੂਰੀ ਆ। ਬਾਕੀ ਜਿਹੜੇ ਕਮਜ਼ੋਰ ਬੰਦੇ ਹੁੰਦੇ ਉਹ ਜ਼ਿਆਦਾ ਹਥਿਆਰਾਂ ਵਿੱਚੋਂ ਕੀ ਫਿਰਦੇ। ਅਸੀਂ ਸ਼ਿਕਾਰ ਖੇਡਣ ਜਾਂਦੇ ਹੁੰਦੇ ਸੀ, ਮੈਂ ਟੀਨੇਜਰ ਸੀ ਜਦੋਂ ਆਪਣੇ ਚਾਚਿਆਂ ਨਾਲ। ਹਾਂਜੀ, ਤੇ ਉੱਥੇ ਇੱਕ ਕਮਜ਼ੋਰ ਜਿਹਾ ਜਾਨਵਰ ਹੁੰਦਾ, ਉਹਨੂੰ ਸੇਹ ਕਹਿੰਦੇ, ਸੇਹ ਦੇ ਤੱਕੜੇ ਉਹਦੇ ਰੱਬ ਵੱਲੋਂ ਹੀ ਲੱਗੇ, ਕਿਉਂਕਿ ਬੜਾ ਡਰਪੋਕ ਜਿਹਾ ਜਾਨਵਰ ਹੁੰਦਾ, ਮਾੜਾ ਜਿਹਾ ਕੋਲੋਂ ਵੀ ਲੰਘਿਆ ਉਹਨੇ ਐਵੇਂ ਤੱਕੜੇ ਤਾਂ ਟੁੱਕ ਦੇਣੇ। ਹਾਂਜੀ, ਇਹਨਾਂ ਦੀ ਉਹੋ ਜਿਹੀ ਨੇਚਰ ਹੁੰਦੀ ਆ, ਐਵੇਂ ਗਦਾਸੀਆਂ ਚੁੱਕੀ ਫਿਰਦੇ, ਉਹਦਾ ਪਰਾ ਚੁੱਕੀ ਫਿਰਦੇ, ਜਦੋਂ ਮੌਕਾ ਆਉਂਦਾ ਇਹੋ ਜਿਹੇ ਭੱਜਦਿਆਂ ਦਾ ਪਤਾ ਨੀ ਲੱਗਦਾ ਵੀ ਕਿੱਧਰ ਨੂੰ ਨਿਕਲ ਗਿਆ। ਹਾਂਜੀ, ਤੇ ਬਾਕੀ ਹਥਿਆਰਾਂ ਨੇ ਜਦੋਂ ਤੱਕ ਬੰਦੇ ਨੇ ਰਹਿਣਾ, ਬੰਦੇ ਨੇ ਇਨਵੈਂਟ ਕੀਤਾ ਆ, ਇਹਨੇ ਉਹਦੇ ਨਾਲ ਹੀ ਰਹਿਣਾ, ਇਹਨੂੰ ਯੂਜ਼ ਕਿੱਦਾਂ ਕਰਨਾ ਆ, ਇਹ ਬੰਦੇ ਦੀ ਅਕਲ ਆ। ਥੈਂਕ ਯੂ ਬਾਜੀ।
ਧੰਨਵਾਦ ਜੀ, ਧੰਨਵਾਦ। ਲਓ ਜੀ, ਇੱਕ ਹੋਰ ਕਾਲ ਆ, ਤੇ ਆਹ ਜਿਹੜੀ ਵੀਰ ਜੀ ਗੱਲ ਕਰਕੇ ਗਏ ਨਾ ਸੇਹ ਵਾਲੀ, ਇਹ ਆਪਣੇ ਆਪ 'ਚ ਇਹਦੇ ਸਕਿੱਟ ਤਿਆਰ ਕਰਨਾ ਚਾਹੀਦਾ। ਸ਼ਿਵਿੰਦਰ ਜੀ, ਅਗਲੀ ਕਾਲ 'ਤੇ ਚੱਲਦੇ ਹਾਂ। ਹਾਂਜੀ, ਨਿੱਘਾ ਸਵਾਗਤ ਤੁਹਾਡਾ।
ਜਦੋਂ ਸਿਰ ਨੂੰ ਵਰਤਣਾ ਬੰਦ ਕਰਦੇ ਨੇ ਉਦੋਂ ਹਥਿਆਰ ਕੰਮ ਦਿੰਦਾ ਜੀ। ਤੇ ਦੂਜੀ ਗੱਲ ਜੀ, ਜਿਹੜਾ ਹਥਿਆਰ ਸਿਰ ਨਾਲ ਯੂਜ਼ ਹੋ ਸਕਦਾ ਜੀ, ਸਿਰ ਦੀ ਸੋਚ ਨਾਲ ਬਣ ਸਕਦਾ, ਉਹ ਹਥਿਆਰ ਸਿਰੇ ਦੀ ਦੁਨੀਆਂ ਤੱਕ ਦਿੰਦਾ ਜੀ। ਜਿਹੜਾ ਹੱਥੋਂ ਤੁਸੀਂ ਕਿਸੇ ਨੂੰ ਕੱਟ ਵੱਢ ਕੇ ਹਥਿਆਰ ਕਰਾਉਣੇ ਆ, ਉਹ ਹੋਈ ਗੱਲ ਖਤਮ ਹੋਈ, ਝੰਗ ਖਤਮ ਹੋ ਗਈ, ਨਾਲ ਹੀ ਬੰਦਾ ਖਤਮ ਹੋ ਗਿਆ ਜੀ, ਉਹ ਵਜੂਦ ਖਤਮ ਕਰਦਾ। ਜਿਹੜਾ ਵਿਚਾਰ ਦਾ ਹਥਿਆਰ ਹੈ ਜੀ, ਉਹ ਸਾਰੀ ਮਜਾਉਂਦਾ ਰਹਿੰਦਾ ਜੀ, ਬਸ ਇਹੀ ਗੱਲ ਕਹਿਣੀ ਮੈਂ।
ਧੰਨਵਾਦ ਜੀ, ਧੰਨਵਾਦ। ਨਹੀਂ ਜੀ, ਬਹੁਤ ਵਧੀਆ ਗੱਲ ਕੀਤੀ ਤੁਸੀਂ, ਮਿਹਰਬਾਨੀ ਬਿਰਦੀ ਸਾਹਿਬ। ਉਹ ਪਤਾ ਨਹੀਂ ਮੈਨੂੰ ਹੁਣ ਯਾਦ ਨਹੀਂ ਲੇਖਕ ਦਾ ਨਾਂ, ਉਹ ਕਹਿੰਦੇ ਜੀ ਹਥਿਆਰ ਤਾਂ ਹਰੇਕ ਹੀ ਚੁੱਕ ਲੈਂਦਾ, ਪ੍ਰੋਬਲਮ ਤਾਂ ਇਹ ਹੈ ਵੀ ਬੰਦੇ ਦਾ ਹੰਕਾਰ ਚਲਾਉਂਦਾ, ਹੰਕਾਰ ਆ ਜਿਹੜਾ ਉਹ ਹਥਿਆਰ ਚੁਕਾਉਂਦਾ, ਅਤੇ ਹੰਕਾਰੀ ਬੰਦੇ ਮੈਜੋਰਟੀ ਹੰਕਾਰੀ ਬੰਦੇ ਹੁੰਦੇ ਨੇ। ਹਥਿਆਰ ਨੂੰ ਛੱਡਣਾ, ਛੱਡ ਕੇ ਤੁਰਨਾ ਆਪਣੇ ਵਿਚਾਰ ਲੈ ਕੇ, ਉਹ ਕਿਸੇ ਕਿਸੇ ਦਾ ਕਿਸੇ ਕਿਸੇ ਦੇ ਹਿੱਸੇ ਆਉਂਦਾ। ਲਓ ਜੀ, ਆਪਾਂ ਛੋਟੀ ਜੀ ਬ੍ਰੇਕ ਲੈ ਲਈਏ ਅਤੇ ਫਿਰ ਹੋਰ ਗੱਲਾਂ ਕਰਦੇ ਹਾਂ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 Eglinton Avenue East 1191 ਸਥਾਨ ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟੇਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ ਅਪਲਾਈਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਇਨ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਨ੍ਹਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਂਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਂਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2,000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਹੈਮਿਲਟਨ ਸ਼ਹਿਰ ਦੇ ਵਿੱਚ ਮੈਕਮਾਸਟਰ ਯੂਨੀਵਰਸਿਟੀ ਤੋਂ ਸਿਰਫ 8 ਮਿੰਟ ਡਰਾਈਵਿੰਗ ਡਿਸਟੈਂਸ ਅਤੇ ਗੋਟ੍ਰੇਨ ਸਟੇਸ਼ਨ ਤੋਂ ਸਿਰਫ 3 ਮਿੰਟ ਡਰਾਈਵਿੰਗ ਡਿਸਟੈਂਸ 'ਤੇ ਇੱਕ ਬਿਲਡਿੰਗ ਹੈਗੀ ਆ ਜੀ। ਉੱਥੇ ਨਵੇਂ ਕੌਂਡੋਜ਼ ਆਏ ਨੇ, 25 ਦੇ ਵਿੱਚ ਕਲੋਜ਼ਿੰਗ ਆ, 15% ਤੁਸੀਂ ਡਾਊਨ ਦੇਣਾ ਇੰਸਟਾਲਮੈਂਟਸ ਦੇ ਵਿੱਚ, ਅਤੇ 6,40,000 ਤੋਂ 2 ਬੈਡਰੂਮ 2 ਵਾਸ਼ਰੂਮ 6,40,000 ਦਾ ਵੀ ਹੈਗਾ, 6,50 ਦਾ, 6,60 ਦਾ, ਡਿਪੈਂਡ ਕਰਦਾ ਵੀ ਏਰੀਆ ਕਿੰਨਾ ਕੁ ਹੈਗਾ ਉਹਦਾ। ਜੇ ਤੁਸੀਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਿਆਂ ਨੇ ਪੜ੍ਹਨਾ ਅਤੇ ਰੈਂਟ 'ਤੇ ਰਹਿਣ ਨਾਲੋਂ ਚੰਗੀ ਗੱਲ ਆ ਜੀ, ਯੂਨਿਟ ਆਪਣਾ ਬੁੱਕ ਕਰਾ ਲਓ ਕੋਈ, ਅਤੇ ਨੰਬਰ 647-300-8436 ਹੈ, 6473008436 ਹੈਗਾ ਸਾਡਾ ਨੰਬਰ, ਯਾਦ ਰੱਖਿਓ। ਅਤੇ ਇਸੇ ਤਰ੍ਹਾਂ ਸ਼ੋਪਰਸ ਵਰਲਡ ਬ੍ਰੈਂਪਟਨ ਦੇ ਵਿੱਚ 40-story ਟੋਲੈਸਟ ਟਾਵਰ ਆ ਜਿਹੜਾ, ਉਹਦੇ ਵੀ ਸਾਡੇ ਕੋਲ ਕੁਝ ਨਵੇਂ ਯੂਨਿਟ ਹੈਗੇ ਨੇ ਜੀ। ਇੱਥੇ ਤੁਸੀਂ ਇਨਵੈਸਟਮੈਂਟ ਕਰਨੀ ਹੈ, ਇੱਥੇ 27 ਦੇ ਵਿੱਚ ਕਲੋਜ਼ਿੰਗ ਹੈਗੀ ਆ, 27 ਦੇ ਵਿੱਚ, ਹੁਣ ਤੋਂ ਕਹਿ ਲਓ 5 ਸਾਲਾਂ ਨੂੰ, ਅਤੇ ਸੰਪਰਕ ਕਰ ਲਿਓ 647-300-8436, 6473008436। ਸ਼ਿਵਿੰਦਰ ਜੀ, ਕਾਫ਼ੀ ਡੂੰਘਿਆਈ ਦੇ ਵਿੱਚ ਆਪਾਂ ਇਹ ਗੱਲ ਆ ਜਿਹੜੀ ਉਹ ਕਰ ਲਈ ਆ, ਪੰਜਾਬ ਦਾ ਮਾਹੌਲ ਕਹਿੰਦੇ ਓਵਰਆਲ ਵੈਸੇ ਖਰਾਬ ਹੀ ਹੋ ਰਿਹਾ। ਕੁਝ ਲੋਕਾਂ ਦਾ ਵਿਊ ਆ ਜੀ, ਕਹਿੰਦੇ ਬਾਕੀ 3-4 ਪਾਰਟੀਆਂ ਰਲ ਕੇ ਭਗਵੰਤ ਮਾਨ ਸਰਕਾਰ ਨੂੰ ਬਦਨਾਮ ਕਰਨ ਲੱਗੀਆਂ ਨੇ, ਕੁਝ ਕਹਿੰਦੇ ਭਗਵੰਤ ਮਾਨ ਸਰਕਾਰ ਆ ਜਿਹੜੀ ਉਹ ਮੀਡੀਆ 'ਤੇ ਪੈਸਾ ਆਪਦਾ ਜ਼ਿਆਦਾ ਖਰਚ ਕਰਦੀ ਹੈ, ਵੈਸੇ ਹੀ ਬੱਲੇ ਬੱਲੇ ਕਰਾਈ ਜਾਂਦੀ ਹੈ। ਉੱਧਰੋਂ ਖਬਰਾਂ ਆ ਰਹੀਆਂ ਵੀ ਦਿੱਲੀ ਦਾ ਸਿਹਤ ਮੰਤਰੀ ਆ ਜਿਹੜਾ ਉਹ ਵੀ ਰੋਗੀ ਹੋ ਗਿਆ, ਕਰਪਸ਼ਨ ਦੀ ਬਿਮਾਰੀ ਉਹਨੂੰ ਵੀ ਲੱਗ ਗਈ ਆ। ਕੁਝ ਕਹਿੰਦੇ ਜੀ ਨਹੀਂ, ਸਰਕਾਰ ਦੀ ਬਦਨਾਮੀ ਕੀਤੀ ਜਾ ਰਹੀ ਹੈ। ਕੱਲ ਪਰਸੋਂ ਪਤਾ ਨਹੀਂ ਅੱਜ ਖਬਰ ਆਈ ਹੈ, ਕਹਿੰਦੇ PRTC ਦੀ ਬੱਸ ਆ ਜਿਹੜੀ ਉਹ ਲੁੱਟ ਲਈ ਆ ਹਥਿਆਰ ਦਿਖਾ ਕੇ। ਇਹ ਜਿਹੀਆਂ ਘਟਨਾਵਾਂ ਪੰਜਾਬ 'ਚ ਹੋ ਰਹੀਆਂ, ਤੁਹਾਡਾ ਕੀ ਨਜ਼ਰੀਆ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ, ਭਗਵੰਤ ਮਾਨ ਸਰਕਾਰ ਚੰਗੇ ਪਾਸੇ ਜਾਊਗੀ ਕਿ ਨਹੀਂ?
ਦੇਖੋ, ਗੱਲ ਦੀ ਗੱਲ ਤਾਂ ਸਹੀ ਆ, ਜਿਹੜਾ ਸੈਂਟਰ ਗਵਰਨਮੈਂਟ ਚਾਹੁੰਦੀ ਆ ਵੀ ਪੰਜਾਬ 'ਚ ਸਥਿਰਤਾ ਬਣੇ, ਜਿਹਦੇ ਉਹਦਾ ਬਹਾਨਾ ਲੈ ਕੇ ਜਿਵੇਂ ਹਿੰਸਾ ਹੋ ਗਈ, ਹੋਰ ਖਾਲਿਸਤਾਨ ਦਾ ਰਾਜ ਸੈਂਟਰ ਪਹਿਲਾਂ ਹੀ ਅਲਾਪ ਰਿਹਾ, ਵੀ ਇਹਦਾ ਬਹਾਨਾ ਲੈ ਕੇ ਦੇਸ਼ ਦੇ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਾਇਆ ਜਾਵੇ, ਮਤਲਬ ਸਿੱਧਾ ਪੰਜਾਬ 'ਚ ਐਂਟਰੀ ਕੀਤੀ ਜਾਵੇ। ਮਤਲਬ ਇਹਦੇ ਲਈ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਚਾਹੀਦਾ ਵੀ ਉਹ ਨਾ ਹੋਣ ਦੇਵੇ। ਹੁਣ ਭਗਵੰਤ ਮਾਨ ਦੇ ਵਿੱਚ ਆਪਣੀ ਇੱਛਾ ਸ਼ਕਤੀ ਕੋਈ ਦਿਖ ਨਹੀਂ ਰਹੀ, ਉਹ ਥੋੜ੍ਹੀ ਥੋੜ੍ਹੀ ਗੱਲ ਵੀ ਦਿੱਲੀ ਵਾਲਿਆਂ ਵੱਲ ਝੱਕਦਾ। ਦਿੱਲੀ ਵਾਲੇ ਜਿਹੜੇ ਹੈਗੇ ਉਹਨਾਂ ਦੀ ਆਪਣੀਆਂ ਕੋਝੀਆਂ, ਦਿੱਲੀ ਵਾਲੇ ਮਤਲਬ ਦਿੱਲੀ ਹਾਈ ਕਮਾਂਡ, ਉਹਨਾਂ ਦੇ ਆਪਣੇ ਕੋਝੇ ਸਵਾਰਥ ਨੇ। ਸੋ ਇਸ ਲਈ ਭਗਵੰਤ ਮਾਨ ਨੂੰ ਵੀ ਸਿੱਧਾ ਹੋਣਾ ਪਵੇਗਾ, ਇੱਕ ਤਾਂ ਇਹ ਚੀਜ਼ ਹੈ। ਦੂਜੀ ਚੀਜ਼ ਜਿਹੜਾ ਆਖਿਰ ਦੇ ਵਿੱਚ ਮੈਂ ਆਪਾਂ ਜਿਹੜੀ ਗੱਲ ਸ਼ੁਰੂ ਕੀਤੀ ਸੀਗੀ ਕਿ ਜੀ ਜਿਹੜੇ ਲੋਕ ਕਹਿੰਦੇ ਨੇ ਹਥਿਆਰ ਸਾਡੇ ਲਈ ਆਏ ਰਹੇ ਨੇ, ਹਥਿਆਰਾਂ ਦਾ ਇਤਿਹਾਸ ਵਿੱਚ ਯੋਗਦਾਨ ਹੋਊਗਾ, ਪਰ ਸਾਨੂੰ ਅੱਜ ਇਹ ਸੋਚਣ ਦੀ ਲੋੜ ਆ ਵੀ ਹਥਿਆਰਾਂ ਦੇ ਨਾਲ ਅਸੀਂ ਕੀ ਕੁਛ ਖੋਇਆ, ਕੀ ਹੈ ਅਸੀਂ ਹਥਿਆਰਾਂ ਨੂੰ ਅਪਣਾ ਕੇ ਖੋਇਆ, ਕੀ ਆ ਅਸੀਂ, ਚਿੰਤਨ ਖੋਇਆ, ਸੰਵਾਦ ਖੋਇਆ, ਆਪਣੀ ਚੇਤਨਾ ਖੋਈ ਆ, ਇਹ ਤਮਾਮ ਚੀਜ਼ਾਂ ਸੋਚਣੀਆਂ ਬਣਦੀਆਂ।
ਬਿਲਕੁਲ ਜੀ ਸ਼ਿਵਿੰਦਰ ਜੀ, ਇੱਕ ਮਿੰਟ ਹੈਗਾ ਆਪਣੇ ਕੋਲੇ, ਹੈਰਾਨੀ ਦੀ ਗੱਲ ਆ ਜੀ, ਗੈਂਗਸਟਰ ਪੰਜਾਬ ਦੇ ਵਿੱਚ ਨੇ, ਕਤਲ ਪੰਜਾਬ ਦੇ ਵਿੱਚ ਹੁੰਦੇ ਨੇ, ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਦੇ ਕੁਝ ਭਗਤ ਜਾਂ ਖੁਦ ਗੈਂਗਸਟਰ ਉਹ ਹਦਾਇਤਾਂ ਦਿੰਦੇ ਨੇ ਸਿਸਟਮ ਚੋਪਾ, ਕੀ ਤੁਹਾਡੀ ਸਰਕਾਰ ਕੈਨੇਡਾ ਸਰਕਾਰ ਨੂੰ ਕਹਿ ਨਹੀਂ ਸਕਦੀ ਵੀ ਆਹ ਜਿਹੜੇ ਬੰਦੇ ਬਿਆਨ ਦਿੰਦੇ ਨੇ ਇਹਨਾਂ ਨੂੰ ਫੜੋ ਜਾਂ ਇੰਟਰਪੋਲ ਦੀ ਮਦਦ ਲਓ, ਅਤੇ ਦੂਜੇ ਪਾਸੇ ਇੱਥੋਂ ਦਾ ਸਿਸਟਮ ਆ ਜਿਹੜਾ ਸਾਡਾ ਉਹਨਾਂ ਨੂੰ ਨਹੀਂ ਦਿਸਦਾ ਵੀ ਪੰਜਾਬ ਦੇ ਵਿੱਚ ਗੜਬੜ ਕਰਾਈ ਜਾ ਰਹੀ ਹੈ, ਕੈਨੇਡਾ 'ਚੋਂ ਬੈਠੇ ਬੰਦੇ ਬਿਆਨ ਦੇ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਜੀ?
ਨਹੀਂ ਬਿਲਕੁਲ ਦਿਖਦਾ ਵਾ ਸਾਰਿਆਂ, ਤੁਹਾਡੀ ਸਰਕਾਰ ਨੂੰ ਵੀ ਦਿਖਦਾ, ਸਾਡੀ ਪੰਜਾਬ ਵਾਲੀ ਨੂੰ ਵੀ ਦਿਖਦਾ, ਸੈਂਟਰ ਵਾਲੀ ਨੂੰ ਵੀ ਦਿਖਦਾ। ਸਵਾਲ ਇਹ ਹੈਗਾ ਵੀ ਤਿੰਨੇ ਸਰਕਾਰਾਂ ਨੂੰ ਇਹਦੇ ਲਈ ਕੰਮ ਚੁੱਕਣਾ ਚਾਹੀਦਾ, ਜੇ ਲੋਕਾਂ ਨੂੰ ਮਤਲਬ ਇਹ ਚੀਜ਼ਾਂ ਤੰਗ ਕਰਦੀਆਂ ਨੇ, ਸਵਾਲ ਤੰਗ ਕਰਦੇ ਨੇ, ਤਾਂ ਸਰਕਾਰਾਂ ਨੂੰ ਕਿਉਂ ਨਹੀਂ ਕਰਦੇ? ਇਹ ਸਰਕਾਰਾਂ ਲਈ ਸਵਾਲ ਹੈ।
ਬਾਕੀ ਗੱਲਾਂ ਕਰਾਂਗੇ ਸ਼ਿਵਿੰਦਰ ਜੀ ਕੱਲ੍ਹ ਨੂੰ, ਅਤੇ ਮਿਹਰਬਾਨੀ ਬਹੁਤ ਬਹੁਤ,
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ,
ਧੰਨਵਾਦ ਜੀ। ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਜਾਂਦਾ ਜਾਂਦਾ ਤੁਹਾਨੂੰ ਫਿਰ ਸੁਨੇਹਾ ਦੇ ਜਾਂ ਕਿ ਰੀਅਲ ਅਸਟੇਟ ਮਾਰਕੀਟ ਭਾਵੇਂ ਠੰਡੀ ਹੋਵੇ ਜਾਂ ਗਰਮ ਹੋਵੇ, ਇਸ ਗੱਲ ਨੂੰ ਪਾਸੇ ਰੱਖ ਕੇ ਜੇ ਤੁਸੀਂ ਵਧੀਆ ਰਿਟਰਨ ਲੈਣੀ ਆ, 15% ਰਿਟਰਨ ਤਾਂ ਬਹੁਤ ਥੋੜ੍ਹੀ ਰਿਟਰਨ ਗਿਣੀ ਗਈ ਆ ਰੀਅਲ ਅਸਟੇਟ ਦੇ ਵਿੱਚ, ਅਤੇ 15% ਤੋਂ ਜ਼ਿਆਦਾ ਲਿਖ ਕੇ ਗਰੰਟੀ, ਪੈਸੇ ਦੀ ਸੇਫਟੀ ਐਂਡ ਸਿਕਿਉਰਿਟੀ, ਅਤੇ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜੀ, 647-384-36 ਨੰਬਰ ਆ ਮੇਰਾ, 6473008436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ 'ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟੇਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ ਅਪਲਾਈਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਇਨ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ 'ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ 'ਚ ਜਾਂ ਸਟੋਨੀ ਕ੍ਰੀਕ 'ਚ ਆ ਰਹੇ ਨਵੇਂ ਪ੍ਰੋਜੈਕਟ 'ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ, 6473-04-7300-8436.
The views expressed on the preceding program may not necessarily be those of the owner or management of WTOR radio station.
2022 के ओंटेरियो इलेक्शन लाइव एंड एक्सक्लूसिव कवरेज 3 बजे 2 जून को कैंडिडेट्स और रिजल्ट पर सेर हासिल गुफ्तगू करेंगे फयाज फलाना, जनाब लताफत सदीकी, हफीज खान, डॉक्टर मुर्तजा हैदर, सैयद तौसीफ, माजिद जमाल, शाजिया मलिक और लियाकत मलिक। टू लिसन एंड वॉच www.eawaz.com या फिर वॉच कीजिए IP बॉक्सेस पर ई आवाज टेलीविजन। गाड़ियों में ट्यून इन कीजिएगा 7:70 AM।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ 5 ਜੂਨ ਦਿਨ ਐਤਵਾਰ ਨੂੰ ਹੋਣ ਜਾ ਰਹੇ ਹਨ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵਿਖੇ ਸਹਿਜ ਪਾਠ ਦੇ ਭੋਗ 9 ਵਜੇ ਉਪਰੰਤ 12 ਵਜੇ ਤੱਕ ਬਾਹਰ ਦੀਵਾਨ ਸਜਣਗੇ। 12 ਵਜੇ ਨਗਰ ਕੀਰਤਨ ਦੀ ਰਵਾਨਗੀ ਅਤੇ ਸ਼ਾਮੀ 5 ਵਜੇ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਵੇਗੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿੱਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਕੀ ਤੁਸੀਂ ਐਨੂਅਲ $5,000 ਦਾ ਇਨਸੈਂਟਿਵ ਕਮਾਉਣਾ ਚਾਹੁੰਦੇ ਹੋ? ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟ ਲੈਣਾ ਚਾਹੁੰਦੇ ਹੋ? ਤਾਂ ਫਿਰ ਸੋਢੀ ਫਰਨੀਚਰ ਆ ਜਾਓ, ਕਿਉਂਕਿ ਸੋਢੀ ਫਰਨੀਚਰ ਹਾਇਰ ਕਰ ਰਹੇ ਨੇ ਡਿਲੀਵਰੀ ਟਰੱਕ ਡਰਾਈਵਰਸ, ਜਿੱਥੇ $20 ਪਰ ਆਵਰ ਪਲੱਸ $5,000 ਈਅਰਲੀ ਬੋਨਸ ਦਿੱਤਾ ਜਾਵੇਗਾ, ਤੇ ਹਰ ਫਰਨੀਚਰ ਡਿਲੀਵਰੀ ਤੇ ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974, 416-836-6974।
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ओ माया मेहंदी रोका या ब्याह दा होवे मौका प्रेसिडेंट कन्वेंशन सेंटर।
स्वीट महल वालिया दा बिल्कुल नवा प्रेसिडेंट कन्वेंशन सेंटर 100 तो लेके 700 तक दी कैपेसिटी ते खाना उही लाजवाब स्वीट महल वाला प्रेसिडेंट कन्वेंशन सेंटर।